सतनाम श्री वाहे गुरु साहिब जी तनासुरी महला पहला कार दूजा अष्टपदिया साध गुर सागर रतनी पर पूर अमृत शांत चुभा नहीं दूर हर रस चोग चुभा प्रद पा सतगुरु जी दे पवित्र फरमान दी ਪਵਿੱਤਰ ਹੁਕਮਨਾਮੇ ਦੀ ਵਿਚਾਰ ਦੇ ਨਾਲ ਸਾਂਝ ਪਾਉਣੀ ਆ। ਆਓ ਸਤਿਗੁਰੂ ਜੀ ਨੇ ਜੋ ਸਾਨੂੰ ਉਪਦੇਸ਼ ਦਿੱਤਾ ਹੈ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਗੁਰੂ ਦੇ ਬਚਨਾਂ ਨੂੰ ਕਮਾ ਕੇ ਆਪਣੇ ਇਸ ਇਨਸਾਨੀ ਜਾਮੇ ਨੂੰ ਮਨੁੱਖਾ ਜਨਮ ਨੂੰ ਗੁਰੂ ਕਿਰਪਾ ਦੇ ਨਾਲ ਸਫਲ ਕਰਨੇ ਇਨ੍ਹਾਂ ਪਾਵਨ ਔਰ ਪਵਿੱਤਰ ਗੁਰੂ ਦੇ ਬਚਨਾਂ ਦੀ ਵਿਚਾਰ ਦੇ ਨਾਲ ਸਾਂਝ ਪਾਈਏ। ਗੁਰਮਤ ਗੁਰ ਸ਼ਬਦ ਵਿਚਾਰਾਂ ਦੀ ਅਰੰਭਤਾ ਤੋਂ ਪਹਿਲਾਂ ਧੰਨ ਧੰਨ ਸਾਹਿਬ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦੁਆਰਾ ਬਖਸ਼ਿਸ਼ ਕੀਤੀ ਹੋਈ ਫਤਿਹ ਦੇ ਨਾਲ ਸਾਂਝ ਪਾਈਏ। ਕੋਈ ਵੀ ਰਸਨਾ ਮਾਂਝੀ ਨਾ ਰਵੇ, ਸਾਰੇ ਲਵਾਓ ਹਾਜ਼ਰੀ ਤੇ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਤਨਾਸਰੀ ਮਹੱਲਾ ਪਹਿਲਾ, ਘਰ ਦੂਜਾ ਅਸ਼ਟਪਦੀਆ। ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦੁਆਰਾ ਰਾਗ ਧਨਾਸਰੀ ਦੇ ਵਿੱਚ ਇਹ ਪਾਵਨ ਪਵਿੱਤਰ ਸ਼ਬਦ ਉਚਾਰਨ ਕੀਤਾ ਹੋਇਆ ਹੈ ਤੇ ਇਸ ਪਵਿੱਤਰ ਸ਼ਬਦ ਦਾ ਜੋ ਸਵਰੂਪ ਹੈ ਉਹ ਹੈ ਅਸ਼ਟਪਦੀਆਂ। ਅੱਠ ਪਦਿਆਂ ਵਾਲੇ ਇਹ ਸ਼ਬਦ ਨੇ ਤੇ ਇਨ੍ਹਾਂ ਸ਼ਬਦਾਂ ਨੂੰ ਜੋ ਗਾਉਣ ਦੀ ਹਦਾਇਤ ਹੈ ਉਹ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਦੂਸਰੇ ਘਰ ਦੇ ਵਿੱਚ ਦਿੱਤੀ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੰਖੇਪ ਰੂਪ ਦੇ ਵਿੱਚ ਇੱਥੇ ਗੁਰੂ ਸਾਹਿਬ ਨੇ ਮੂਲ ਮੰਤਰ ਉਚਾਰਨ ਕੀਤਾ ਹੈ, ਅੰਕਿਤ ਕੀਤਾ ਹੈ। ਪਰਮਾਤਮਾ ਅਕਾਲ ਪੁਰਖ ਜੀ ਇੱਕ ਹਨ ਤੇ ਇੱਕ ਹੋਣ ਦੇ ਬਾਵਜੂਦ ਪਰਮਾਤਮਾ ਅਕਾਲ ਪੁਰਖ ਦਾ ਇਹ ਗੁਣ ਆ ਕਿ ਪਰਮਾਤਮਾ ਇੱਕ ਵੀ ਨੇ ਤੇ ਉਹ ਸਰਵ ਵਿਆਪਕ ਨੇ। ਹਰ ਥਾਂ ਤੇ ਪਰਮਾਤਮਾ ਅਕਾਲ ਪੁਰਖ ਦੀ ਮੌਜੂਦਗੀ ਹੈ। ਐਸਾ ਇੱਕ ਸਰਵ ਵਿਆਪਕ ਪਰਮਾਤਮਾ ਜਿਹੜਾ ਹਰੇਕ ਹਿਰਦੇ ਦੇ ਵਿੱਚ, ਜਿਹੜਾ ਹਰੇਕ ਥਾਂ ਤੇ ਰਮਿਆ ਹੋਇਆ, ਸਮਾਇਆ ਹੋਇਆ, ਵਸ ਰਿਹਾ। ਸਤਿਗੁਰੂ ਜੀ ਨੇ ਬਚਨ ਕਹੇ, ਮਾਲਕ ਜੀ ਕਹਿਣ ਲੱਗੇ, ਜੇ ਐਸੇ ਇੱਕ ਸਰਵ ਵਿਆਪਕ ਪਰਮਾਤਮਾ ਦੇ ਨਾਲ ਆਪਾਂ ਸਾਂਝ ਪਾਉਣੀ ਹੈ ਤੇ ਉਹਦੇ ਵਾਸਤੇ ਆਪਾਂ ਨੂੰ ਗੁਰੂ ਦੀ ਕਿਰਪਾ, ਗੁਰੂ ਦੇ ਬਚਨਾਂ ਦੇ ਨਾਲ, ਗੁਰੂ ਦੇ ਸ਼ਬਦ ਦੇ ਨਾਲ ਜੁੜਨਾ ਪਏਗਾ। ਜਦੋਂ ਗੁਰੂ ਦਾ ਸ਼ਬਦ ਜੀਵਨ ਦੇ ਵਿੱਚ ਆ ਜਾਏਗਾ, ਜਦੋਂ ਗੁਰੂ ਦੀ ਬਖਸ਼ਿਸ਼ ਤੇ ਰਹਿਮਤ ਜੀਵਨ ਦੇ ਵਿੱਚ ਵਰਤੇਗੀ, ਫਿਰ ਐਸੇ ਇੱਕ ਸਰਵ ਵਿਆਪਕ ਪਰਮਾਤਮਾ ਅਕਾਲ ਪੁਰਖ ਦੀ ਅਭੇਦਤਾ ਜਿਹੜੀ ਹੈ ਉਹ ਸਾਨੂੰ ਪ੍ਰਾਪਤ ਹੋ ਸਕਦੀ ਹੈ। ਗੁਰ ਸਾਗਰ ਰਤਨੀ ਭਰਪੂਰ। ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਸ ਸ਼ਬਦ ਦੇ ਵਿੱਚ ਬੜਾ ਪਿਆਰਾ ਜ਼ਿਕਰ ਕਰਦਿਆਂ ਹੋਇਆਂ ਮਾਲਕ ਜੀ ਨੇ ਫਰਮਾਇਆ ਹੈ ਕਿ ਜਿਹੜਾ ਗੁਰੂ ਹੈ ਇੱਕ ਸਮੁੰਦਰ ਦੀ ਨਿਆਈ ਆ। ਇਹ ਸਮੁੰਦਰ ਦਾ ਇਹ ਗੁਣ ਆ ਕਿ ਜਿਹੜਾ ਵੀ ਸਮੁੰਦਰ ਦੇ ਕੋਲ ਜਾਂਦਾ ਹੈ, ਜਿਹੜਾ ਵੀ ਸਾਗਰ ਦੇ ਕੋਲ ਜਾਂਦਾ, ਸਾਗਰ ਉਹਨੂੰ ਇਹ ਨਹੀਂ ਕਹਿੰਦਾ ਵੀ ਭਾਈ ਮੈਂ ਤੈਨੂੰ ਇਸ਼ਨਾਨ ਕਰਨ ਨਹੀਂ ਦੇਣਾ, ਮੈਂ ਤੈਨੂੰ ਨਹਾਉਣ ਨਹੀਂ ਦੇਣਾ। ਸਾਗਰ ਇਹ ਨਹੀਂ ਕਹਿੰਦਾ ਵੀ ਮੈਂ ਤੈਨੂੰ ਇੱਥੋਂ ਲੰਘਣ ਵਾਸਤੇ ਰਸਤਾ ਨਹੀਂ ਦੇਣਾ। ਜਿਹੜਾ ਵੀ ਸਾਗਰ ਦੇ ਕੋਲ ਜਾਂਦਾ, ਸਾਗਰ ਜਿਸ ਭਾਵਨਾ ਦੇ ਨੂੰ ਲੈ ਕੇ ਉਹ ਸਾਗਰ ਦੇ ਕੋਲ ਜਾਂਦਾ, ਸਾਗਰ ਉਹਦੀਆਂ ਝੋਲੀਆਂ ਭਰਦਾ। ਦੇਖੋ ਸਤਿਗੁਰੂ ਦੀ ਬਾਣੀ ਦੇ ਵਿੱਚ ਇੱਕ ਬਚਨ ਆਇਆ, ਮਾਲਕ ਜੀ ਕਹਿਣ ਲੱਗੇ ਗੁਰੂ ਜਿਹੜਾ ਆ, ਕਹਿਣ ਲੱਗੇ ਇਹ ਰਤਨਾ ਕੀਮਤੀ ਵਿਚਾਰਾਂ ਦਾ ਭਰਿਆ ਹੋਇਆ ਇੱਕ ਸਾਗਰ ਹੈ। ਰਤਨਾ ਰਤਨ ਪਦਾਰਥ ਬਹੁ, ਸਾਗਰ ਭਰਿਆ ਰਾਮ। ਇੱਥੇ ਕੀਮਤੀ ਵਿਚਾਰ ਹੈ ਗੁਰੂ ਦੀ ਬਾਣੀ ਦੇ ਵਿੱਚ। ਜਿਹੜਾ ਗੁਰੂ ਦੇ ਚਰਨਾਂ ਨਾਲ ਜੁੜ ਜਾਂਦਾ ਹੈ, ਮਾਲਕ ਜੀ ਕਹਿਣ ਲੱਗੇ ਉਹਦੇ ਜੀਵਨ ਦੇ ਵਿੱਚ ਬਖਸ਼ਿਸ਼ਾਂ ਤੇ ਰਹਿਮਤਾਂ ਵਰਤਦੀਆਂ। ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਛੇਵੀਂ ਪੌੜੀ ਦੇ ਵਿੱਚ ਬੜਾ ਪਿਆਰਾ ਬਚਨ ਕਿਹਾ, ਮਾਲਕ ਜੀ ਕਹਿਣ ਲੱਗੇ ਤੇਰੀ ਮੱਤ ਦੇ ਵਿੱਚ ਰਤਨਾ ਵਰਗੀਆਂ, ਜਵਾਹਰਾਤਾਂ ਵਰਗੀਆਂ, ਮਾਲਕ ਜੀ ਕਹਿਣ ਲੱਗੇ ਅਮੁੱਲਕ ਵਿਚਾਰਾਂ ਪ੍ਰਗਟ ਹੋਣਗੀਆਂ। ਪਰ ਸ਼ਰਤ ਇਹ ਹੈ ਤੈਨੂੰ ਗੁਰੂ ਦੇ ਚਰਨਾਂ ਦੇ ਵਿੱਚ ਜਾ ਕੇ ਬੈਠਣਾ ਪੈਣਾ, ਤੈਨੂੰ ਗੁਰੂ ਦੀ ਬਾਣੀ ਦੇ ਨਾਲ ਜੁੜਨਾ ਪੈਣਾ। ਜਦੋਂ ਤੂੰ ਗੁਰੂ ਦੀ ਬਾਣੀ ਦੇ ਨਾਲ ਸਾਂਝ ਪਾਏਗਾ, ਗੁਰੂ ਦੇ ਚਰਨਾਂ ਦੇ ਵਿੱਚ ਜਾ ਕੇ ਬੈਠੇਗਾ, ਤੇ ਮਾਲਕ ਜੀ ਨੇ ਬਚਨ ਕਹੇ, ਕਹਿੰਦੇ ਤੇਰੇ ਹਿਰਦੇ ਦੇ ਵਿੱਚੋਂ ਹੀ ਕੀਮਤੀ ਵਿਚਾਰਾਂ ਪ੍ਰਗਟ ਹੋਣਗੀਆਂ। ਜਦੋਂ ਗੁਰੂ ਦਾ ਬਚਨ, ਗੁਰੂ ਦਾ ਸ਼ਬਦ ਹਿਰਦੇ ਦੇ ਵਿੱਚ ਆ ਜਾਏਗਾ। ਮਾਲਕ ਨੇ ਬਚਨ ਕਹੇ, ਮਤ ਵਿੱਚ ਰਤਨ ਜਵਾਹਰ ਮਨਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਸਤਿਗੁਰੂ ਜੀ ਨੇ ਬਚਨ ਕਹੇ, ਮਾਲਕ ਜੀ ਕਹਿਣ ਲੱਗੇ, ਗੁਰੂ ਇੱਕ ਸਾਗਰ ਆ, ਗੁਰੂ ਇੱਕ ਸਮੁੰਦਰ ਦੀ ਨਹੀਂ ਆਈ ਹੈ, ਤੇ ਇਸ ਗੁਰੂ ਰੂਪੀ ਸਾਗਰ ਦੇ ਵਿੱਚ ਕੀਮਤੀ ਰਤਨ ਤੇ ਜਵਾਹਰਾਤ ਕਹਿਣ ਤੋਂ ਭਾਵ ਕੀਮਤੀ ਵਿਚਾਰਾਂ ਦਾ ਖਜ਼ਾਨਾ ਜਿਹੜਾ ਉਹ ਸਮਾਇਆ ਹੋਇਆ ਹੈ।
ਅੰਮ੍ਰਿਤ ਸੰਤ ਚੁਗੈ ਨਹੀਂ ਦੂਰ।
ਨਾਲ ਹੀ ਮਾਲਕ ਨੇ ਬੜੇ ਪਿਆਰੇ ਬਚਨ ਕਹੇ। ਮਾਲਕ ਜੀ ਕਹਿਣ ਲੱਗੇ ਵੀ ਜਿਹੜੇ ਨਾਮ ਜਪਣ ਵਾਲੀਆਂ ਰੂਹ ਹੈ, ਜਿਹੜੇ ਗੁਰਸਿੱਖ ਪ੍ਰੇਮੀ ਨੇ, ਗੁਰੂ ਤੇ ਸਾਗਰ ਆ, ਇੱਥੇ ਕੀਮਤੀ ਰਤਨ ਨੇ, ਕੀਮਤੀ ਵਿਚਾਰਾਂ ਨੇ, ਤੇ ਇਨ੍ਹਾਂ ਰਤਨਾਂ ਜਵਾਹਰਾਤਾਂ ਨੂੰ ਖਾਣ ਵਾਲਾ, ਛਕਣ ਵਾਲਾ ਕੌਣ ਹੈ? ਦੇਖੋ, ਸਤਿਗੁਰੂ ਦੀ ਬਾਣੀ ਦੇ ਵਿੱਚ ਇੱਕ ਬਚਨ ਆਇਆ, ਗੁਰੂ ਨਾਨਕ ਸਾਹਿਬ ਜੀ ਦਾ ਬਚਨ ਹੈ। ਮਾਲਕ ਜੀ ਕਹਿਣ ਲੱਗੇ, ਜਿਹੜਾ ਸਿੱਖ ਦਾ ਤੇ ਗੁਰੂ ਦਾ ਜਿਹੜਾ ਰਿਸ਼ਤਾ ਆ ਨਾ, ਕਹਿੰਦੇ ਇਹ ਮੁੱਢ ਤੋਂ ਹੀ ਆ, ਕਿਉਂਕਿ ਸਿੱਖ ਦੀ ਜਿਹੜੀ ਖੁਰਾਕ ਹੈ, ਆਤਮਿਕ ਜੀਵਨ ਹੈ, ਮਾਲਕ ਜੀ ਕਹਿਣ ਲੱਗੇ, ਉਹ ਗੁਰੂ ਦੇ ਕੋਲ ਆ। ਤੇ ਜਿਹੜਾ ਸਿੱਖ ਗੁਰੂ ਦੇ ਚਰਨਾਂ ਦੇ ਵਿੱਚ ਜਾਂਦਾ, ਜਿਵੇਂ ਹੰਸ ਆ, ਹੁਣ ਹੰਸ ਜਦੋਂ ਮਾਨ ਸਰੋਵਰ ਤੇ ਜਾ ਕੇ ਟਿਕੇਗਾ, ਹੰਸ ਨੂੰ ਕੀਮਤੀ ਵਿਚਾਰਾਂ, ਉੱਥੇ ਕੀਮਤੀ ਰਤਨ ਮਿਲਣਗੇ, ਉਹਨੂੰ ਹੀਰੇ ਮੋਤੀ ਮਿਲਣਗੇ, ਉਹ ਹੰਸ ਦੀ ਖੁਰਾਕ ਆ। ਹੁਣ ਹੰਸ ਨੂੰ ਕੋਈ ਲੱਖ ਕਹੇ ਵੀ ਭਾਈ ਤੂੰ ਮਾਨ ਸਰੋਵਰ ਤੇ ਨਾ ਜਾ, ਮਾਨ ਸਰੋਵਰ ਨੂੰ ਛੱਡ ਦੇ, ਕਿਸੇ ਛੱਪੜੀ ਤੇ ਚਲਾ ਜਾ, ਕਿਸੇ ਟੋਭੇ ਤੇ ਚਲਾ ਜਾ, ਤੈਨੂੰ ਉੱਥੋਂ ਉਹ ਕੁਝ ਮਿਲ ਜਾਏਗਾ। ਹੰਸ ਆ ਨਾ ਜਿਹੜਾ, ਉਹ ਮਰਦਾ ਤੇ ਮਰ ਜਾਏਗਾ, ਕਿਸੇ ਟੋਭੇ ਤੇ ਕਿਸੇ ਛੱਪੜੀ ਤੇ ਜਾ ਕੇ ਨਹੀਂ ਬਹੇਗਾ। ਸਤਿਗੁਰੂ ਜੀ ਨੇ ਬਚਨ ਕਹੇ, ਮਾਲਕ ਜੀ ਕਹਿੰਦੇ, ਸਰਵਰ ਹੰਸ ਧੁਰੇ ਹੀ ਮੇਲਾ, ਖਸਮ ਹੈ ਐਵੇਂ ਭਾਣਾ। ਤੇ ਨਾਲ ਬਚਨ ਕਹੇ, ਕਹਿਣ ਲੱਗੇ, ਸਰਵਰ ਅੰਦਰ ਹੀਰਾ ਮੋਤੀ, ਸਰੋਵਰ ਦੇ ਵਿੱਚ, ਮਾਨ ਸਰੋਵਰ ਦੇ ਵਿੱਚ ਹੀਰੇ ਤੇ ਮੋਤੀ ਹੈ। ਸੋ ਹੰਸਾਂ ਕਾ ਖਾਣਾ, ਹੰਸਾਂ ਦੀ ਖੁਰਾਕ ਹੈ ਜਿਹੜੀ, ਉਹ ਮਾਨ ਸਰੋਵਰ ਤੇ ਹੈ, ਗੁਰੂ ਰੂਪੀ ਸਰੋਵਰ ਤੇ ਆ। ਹੁਣ ਗੁਰਸਿੱਖ ਨੇ ਜੇ ਬਖਸ਼ਿਸ਼ ਲੈਣੀ ਆ, ਗੁਰਸਿੱਖ ਨੇ ਜੇ ਰਹਿਮਤ ਲੈਣੀ ਆ, ਤੇ ਉਹ ਕਿਸੇ ਜਾ ਕੇ ਕਬਰ ਤੇ ਥੋੜਾ ਲਏਗਾ, ਸਮਝਦੇ ਹੋ, ਉਹ ਕਿਸੇ ਮਟੀ ਦੀ ਜਾ ਕੇ ਪੂਜਾ ਥੋੜਾ ਕਰੇਗਾ। ਜੇ ਗੁਰੂ ਨੇ ਝੋਲੀ ਭਰ, ਜੇ ਸਿੱਖ ਨੇ ਝੋਲੀ ਭਰਨੀ ਆ, ਤੇ ਉਹ ਗੁਰੂ ਦੇ ਚਰਨਾਂ ਵਿੱਚ ਆ ਕੇ ਬੈਠੇਗਾ, ਉਹ ਗੁਰੂ ਦੇ ਸ਼ਬਦ ਨਾਲ ਜੁੜੇਗਾ, ਗੁਰੂ ਦੀ ਬਾਣੀ ਨਾਲ ਜੁੜੇਗਾ। ਵੇਖੋ, ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਜਦੋਂ ਖਾਲਸੇ ਪੰਥ ਦੀ ਸਾਜਨਾ ਕੀਤੀ ਆ ਨਾ, ਤੇ ਜਿੱਥੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਪੰਥ ਦੀ ਸਾਜਨਾ ਕਰਦਿਆਂ ਹੋਇਆ ਪੰਜਾਂ ਪਿਆਰਿਆਂ ਨੂੰ ਖੰਡੇ ਬਾਟੇ ਦੀ ਪਹੁਣ ਦਿੱਤੀ ਆ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ, ਜਿੱਥੇ ਸਤਿਗੁਰੂ ਜੀ ਨੇ ਅੰਮ੍ਰਿਤ ਵੇਲੇ ਪੰਜਾਂ ਬਾਣੀਆਂ ਦਾ ਨਿਤਨੇਮ ਕਰਨ ਦੀ ਹਦਾਇਤ ਦਿੱਤੀ ਹੈ। ਰਾਤ ਨੂੰ ਸੋਦਰ ਤੇ ਸੋਦਰ ਰਹਿ ਰਾਜ ਸਾਹਿਬ ਬਾਣੀ ਤੇ ਸੋਹਿਲਾ ਸਾਹਿਬ ਬਾਣੀ ਪੜ੍ਹਨ ਦੀ ਹਦਾਇਤ ਦਿੱਤੀ ਹੈ। ਉੱਥੇ ਚਿੱਤੇ ਰੱਖਿਆ ਜੇ ਗੁਰੂ ਸਾਹਿਬ ਨੇ ਸਿੱਖ ਨੂੰ ਮਰਿਆਦਾ ਵੀ ਦਿੱਤੀ ਆ, ਰਹਿਤ ਵੀ ਦਿੱਤੀ ਆ, ਤਾਂ ਹੀ ਗੁਰੂ ਸਾਹਿਬ ਨੇ ਕਿਹਾ ਸੀ, ਮਾਲਕ ਜੀ ਕਹਿੰਦੇ, ਰਹਿਣੀ ਰਹਿ ਸੋਈ ਸਿੱਖ ਮੇਰਾ, ਜਿਹੜਾ ਰਹਿਤ ਦੇ ਵਿੱਚ ਰਹੇਗਾ। ਹੁਣ ਸਵਾਲ ਖੜਾ ਹੋ ਗਿਆ ਵੀ ਰਹਿਤ ਕਿਹੜੀ ਹੈ? ਕਿ ਸ੍ਰੀ ਸਾਹਿਬ ਉੱਤੋਂ ਦੀ ਪਾਵਾਂਗੇ ਤੇ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਖੁਸ਼ ਹੋ ਜਾਣਗੇ? ਕਿ ਦਾਣਾ ਮੇਰਾ ਜ਼ਿਆਦਾ ਲੰਮਾ ਹੋਏਗਾ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਤਾਂ ਖੁਸ਼ ਹੋਣਗੇ? ਕਿ ਮੈਂ ਵਿਸ਼ੇਸ਼ ਤਰ੍ਹਾਂ ਦੀ ਦਸਤਾਰ ਸਜਾਵਾਂਗਾ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਤਾਂ ਖੁਸ਼ ਹੋਣਗੇ? ਨਹੀਂ, ਰਹਿਤ ਕੀ ਹੈ? ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਨਾ ਸਿੱਖ ਰਹਿਤ ਮਰਿਆਦਾ ਦੇ ਵਿੱਚ ਵਿਸ਼ੇਸ਼ ਤੌਰ ਤੇ ਉਹ ਰਹਿਤ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦੁਆਰਾ ਉਚਾਰਨ ਕੀਤਾ ਹੋਇਆ, ਸਵਈਆ ਅੰਕਿਤ ਕੀਤਾ ਹੋਇਆ ਮਰਿਆਦਾ ਦੇ ਵਿੱਚ। ਤੇ ਸਤਿਗੁਰੂ ਜੀ ਨੇ ਰਹਿਤ ਪਤਾ ਕੀ ਦਿੱਤੀ? ਮਾਲਕ ਜੀ ਕਹਿੰਦੇ, ਜਾਗਤ ਜੋਤ ਜਪੈ ਨਿਸਬਾਸੁਰ ਏਕ ਬਿਨਾ ਮਨ ਨੈਕ ਨਾ ਅੰਨ ਹੈ। ਇਹ ਹੈ ਗੁਰੂ ਕਾ ਸਿੱਖ, ਇਹ ਹੈ ਹੰਸ, ਇਹ ਹੈ ਜਿਹਨੇ ਬਖਸ਼ਿਸ਼ ਤੇ ਰਹਿਮਤ ਪ੍ਰਾਪਤ ਕਰਨੀ ਆ, ਇਹ ਹੈ ਜਿਹਦਾ ਗੁਰੂ ਦੇ ਉੱਪਰ ਭਰੋਸਾ ਬਣ ਗਿਆ। ਨਾਨਕ ਜੀ ਕਹਿਣ ਲੱਗੇ ਗੁਰੂ ਕਾ ਸਿੱਖ ਕੇਵਲ ਤੇ ਕੇਵਲ ਇੱਕ ਅਕਾਲ ਪੁਰਖ ਦਾ ਪੁਜਾਰੀ ਆ। ਉਹ ਜਾਗਤ ਜੋਤ ਜਪੈ ਨਿਸਬਸੁਰ, ਉਹ ਪ੍ਰਮਾਤਮਾ ਅਕਾਲ ਪੁਰਖ ਦੇ ਸਿਮਰਨ ਦੇ ਵਿੱਚ ਜੁੜਿਆ ਰਹਿੰਦਾ। ਏਕ ਬਿਨਾ ਮਨ ਨੈਕ ਨਾ ਆਉਂਦਾ, ਕਹਿੰਦਾ ਕਿ ਇੱਕ ਨੂੰ ਛੱਡ ਕੇ ਇੱਕ ਨੂੰ ਭੁਲਾ ਕੇ ਕਿਸੇ ਹੋਰ ਦੇ ਪ੍ਰਤੀ ਉਹਦੀ ਭਾਵਨਾ ਬਣਦੀ ਹੋਈ ਨੀ। ਉਹ ਇੱਕ ਅਕਾਲ ਪੁਰਖ ਦਾ ਪੁਜਾਰੀ ਹੈ ਸਿੱਖ। ਫਿਰ ਅਗਲੀ ਗੱਲ ਸੁਣਿਓ, ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਬਚਨ ਕਹੇ, ਮਾਲਕ ਜੀ ਕਹਿੰਦੇ ਜਾਗਤ ਜੋਤ ਜਪੈ ਨਿਸਬਾ ਸੁਰ, ਏਕ ਬਿਨਾ ਮਨ ਨੈਕ ਨਾ ਆਨੈ, ਪੂਰਨ ਪ੍ਰੇਮ ਪ੍ਰਤੀਤ ਸਜੈ। ਇਹਦਾ ਉਹਦਾ ਪੂਰਾ ਭਰੋਸਾ ਆ ਆਪਣੇ ਪ੍ਰਮਾਤਮਾ ਤੇ, ਪੂਰਾ ਵਿਸ਼ਵਾਸ ਹੈ। ਇੱਕ ਨਾ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਬਾਣੀ ਆ ਪੁਨਹੇ, ਪਹਿਲਾਂ ਸਲੋਕ ਸਹਿਸਕ੍ਰਿਤੀ ਪੜ੍ਹਦੇ ਹਾਂ ਤੇ ਸਹਿਸਕ੍ਰਿਤੀ ਸਲੋਕਾਂ ਤੋਂ ਬਾਅਦ ਬਾਣੀ ਆਉਂਦੀ ਆ ਗਾਥਾ, ਤੇ ਗਾਥਾ ਬਾਣੀ ਤੋਂ ਬਾਅਦ ਸਤਿਗੁਰੂ ਗੁਰੂ ਅਰਜਨ ਸਾਹਿਬ ਨੇ ਬਾਣੀ ਅੰਕਿਤ ਕੀਤੀ ਹੈ ਪੁਨਹੇ। ਤੇ ਇਸ ਪੁਨਹੇ ਬਾਣੀ ਦੇ ਵਿੱਚ ਨਾ ਇੱਕ ਸਤਿਗੁਰੂ ਗੁਰੂ ਅਰਜਨ ਸਾਹਿਬ ਨੇ ਉਦਾਹਰਣ ਦਿੱਤੀ ਆ ਚਾਤ੍ਰਿਕ ਦੀ, ਬਬੀਹੇ ਦੀ। ਮਲਕ ਜੀ ਕਹਿਣ ਲੱਗੇ ਵੀ ਜਿਵੇਂ ਇੱਕ ਬਬੀਹੇ ਦੀ ਪ੍ਰੀਤ ਹੈ ਸਵੰਤੀ ਬੂੰਦ ਦੇ ਨਾਲ, ਸਵੰਤੀ ਬੂੰਦ ਦੇ ਨਾਲ, ਕਹਿੰਦੇ ਇਹ ਗੁਰੂ ਕਿਆ ਸਿੱਖਾ ਕਿਧਰੇ ਐਵੇਂ ਦੀ ਪ੍ਰੀਤ ਤੇਰੀ ਪ੍ਰਮਾਤਮਾ ਅਕਾਲ ਪੁਰਖ ਦੇ ਨਾਲ ਬਣ ਜਾਏ ਨਾ, ਕਿਧਰੇ ਇਸ ਤਰ੍ਹਾਂ ਦੀ ਪ੍ਰੀਤ ਤੇਰੀ ਗੁਰੂ ਦੇ ਨਾਲ, ਗੁਰੂ ਦੇ ਸ਼ਬਦ ਦੇ ਨਾਲ ਬਣ ਜੇ ਕਿਧਰੇ। ਮਲਕ ਜੀ ਕਹਿਣ ਲੱਗੇ ਤੇਰਾ ਜੀਵਨ ਸਫਲਾ ਹੋ ਸਕਦਾ। ਕਹਿੰਦੇ ਕਿਵੇਂ ਦੀ ਪ੍ਰੀਤ ਆ? ਕਹਿੰਦੇ ਜਿਹੜਾ ਚਾਤ੍ਰਿਕ ਹੈ ਨਾ, ਚਾਤ੍ਰਿਕ ਕਹਿਣ ਲੱਗੇ ਉਹ ਬੜਾ ਸੁਚੇਤ ਹੋ ਕੇ, ਬੜਾ ਅਲਰਟ ਹੋ ਕੇ, ਬੜਾ ਸਾਵਧਾਨ ਹੋ ਕੇ ਕਹਿੰਦੇ ਸਵੰਤੀ ਬੂੰਦ ਦੀ ਉਡੀਕ ਕਰਦਾ। ਇਹ ਸਤਿਗੁਰੂ ਗੁਰੂ ਅਰਜਨ ਸਾਹਿਬ ਨੇ ਬਚਨ ਕਹੇ ਨੇ। ਮਾਲਕ ਜੀ ਕਹਿਣ ਲੱਗੇ ਜੇ ਕੋਈ ਬਬੀਹੇ ਨੂੰ ਇਹ ਗੱਲ ਕਹਿ ਦੇਵੇ, ਚਾਤ੍ਰਿਕ ਨੂੰ ਕੋਈ ਇਹ ਗੱਲ ਕਹਿ ਦੇਵੇ ਵੀ ਆ ਬਬੀਹੇ ਵੀ ਛੱਡ ਪੜਾ, ਪਤਾ ਨੀ ਕਦੋਂ ਮੀਂਹ ਪਏਗਾ, ਪਤਾ ਨੀ ਕਦੋਂ ਸਵੰਤੀ ਬੂੰਦ ਦੀ ਵਰਖਾ ਹੋਏਗੀ, ਪਤਾ ਨੀ ਡਿੱਗਣੀ ਹੈ ਕਿ ਨਹੀਂ ਡਿੱਗਣੀ ਆ ਸਵੰਤੀ ਬੂੰਦ, ਤੇਰੇ ਮੂੰਹ ਚ ਆਣ ਕੇ ਪੈਣੀ ਆ ਕਿ ਨਹੀਂ ਪੈਣੀ, ਛੱਡ ਪੜਾ ਆ ਵੇਖ ਨਾਲਿਆਂ ਦੇ ਵਿੱਚ ਕਿੰਨਾ ਪਾਣੀ ਆ, ਪਾਣੀ ਹੀ ਚਾਹੀਦਾ ਸਵੰਤੀ ਬੂੰਦ ਦਾ। ਕਹਿੰਦੇ ਆ ਵੇਖ ਨਾਲਿਆਂ ਦੇ ਵਿੱਚ ਕਿੰਨਾ ਪਾਣੀ ਆ, ਕਹਿੰਦੇ ਆ ਵੇਖ ਟੋਭਿਆਂ ਦੇ ਵਿੱਚ ਕਿੰਨਾ ਪਾਣੀ ਹੈ, ਆ ਵੇਖ ਨਦੀਆਂ ਦੇ ਵਿੱਚ ਕਿੰਨਾ ਪਾਣੀ ਹੈ, ਆ ਵੇਖ ਸਮੁੰਦਰ ਦੇ ਵਿੱਚ ਕਿੰਨਾ ਪਾਣੀ ਆ, ਤੂੰ ਛੱਡ ਪੜਾ ਸਵੰਤੀ ਬੂੰਦ ਨੂੰ। ਤੇ ਸਤਿਗੁਰੂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੇ ਬਚਨ ਕਹੇ, ਕਹਿਣ ਲੱਗੇ ਉਹ ਬਬੀਹਾ ਆ ਜਿਹੜਾ, ਉਹ ਚਾਤ੍ਰਿਕ ਆ ਜਿਹੜਾ, ਕਹਿਣ ਲੱਗੇ ਉਹ ਮਰਤੇ ਜਾਏਗਾ ਪਰ ਸਵੰਤੀ ਬੂੰਦ ਤੋਂ ਬਿਨਾਂ ਕਿਸੇ ਹੋਰ ਜਲ ਨੂੰ ਮੂੰਹ ਨਹੀਂ ਲਾਏਗਾ। ਸਤਿਗੁਰੂ ਜੀ ਨੇ ਬਚਨ ਕਹੇ ਚਾਤ੍ਰਿਕ ਚਿੱਤ ਸੁਚਿਤ ਸੋ ਸਾਜਨ ਚਾਹੀਏ, ਕਹਿਣ ਲੱਗੇ ਇਸ ਤਰੀਕੇ ਨਾਲ ਸਾਜਨ ਨੂੰ ਚੇਤੇ ਕਰ ਜਿਵੇਂ ਚਾਤ੍ਰਿਕ ਸੁਚੇਤ ਹੋ ਕੇ ਜਿਹੜੀ ਹੈ ਉਹ ਸਵੰਤੀ ਬੂੰਦ ਨੂੰ ਉਡੀਕਦਾ ਆ। ਕਹਿੰਦੇ ਬਨ ਬਨ ਫਿਰ ਤੇ ਉਦਾਸ, ਉਹ ਬਾਕੀਆਂ ਪਾਸੋਂ ਉਦਾਸ ਹੋ ਕੇ ਉਹ ਟੋਭਿਆਂ ਨੂੰ ਛੱਡ ਕੇ, ਨਦੀਆਂ ਨੂੰ ਛੱਡ ਕੇ ਆਪਣੇ ਪਿਆਰੇ ਦੀ ਯਾਦ ਦੇ ਵਿੱਚ ਜੁੜਦਾ। ਵੇਖੋ ਗੁਰਸਿੱਖ ਆ ਨਾ ਜਿਹੜਾ ਉਹ ਹੰਸ ਦੀ ਨਿਆਈ ਆ, ਗੁਰੂ ਕੇ ਸਿੱਖ ਦੀ ਆਪਣੇ ਪਿਆਰੇ ਨਾਲ ਪ੍ਰੀਤ ਹੈ। ਬੜੀ ਪਿਆਰੀ ਉਦਾਹਰਣ ਹੈ, ਚਾਂਦਨੀ ਚੌਂਕ ਹੈ ਤੇ ਭਾਈ ਸਾਹਿਬ ਭਾਈ ਮਤੀ ਦਾਸ, ਭਾਈ ਸਾਹਿਬ ਭਾਈ ਸਤੀ ਦਾਸ, ਭਾਈ ਸਾਹਿਬ ਭਾਈ ਦਿਆਲਾ ਜੀ, ਤਿੰਨ ਗੁਰੂ ਕੇ ਸਿੱਖ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਲ ਨੇ, ਔਰ ਤਿੰਨਾਂ ਗੁਰੂ ਕੇ ਸਿੱਖਾਂ ਨੂੰ ਸਜਾਏ ਮੌਤ ਜਿਹੜੀ ਆ ਉਹ ਮਿਲ ਚੁੱਕੀ ਆ। ਉਹਨਾਂ ਦੇ ਸਾਹਮਣੇ ਇੱਕ ਸ਼ਰਤ ਰੱਖੀ ਗਈ, ਜਾਂ ਤੇ ਗੁਰੂ ਨੂੰ ਛੱਡ ਦਿਓ ਜਾਂ ਫਿਰ ਮੌਤ ਵਾਸਤੇ ਪ੍ਰਵਾਨ ਹੋ ਜਾਓ ਜਾਂ ਫਿਰ ਸ਼ਹੀਦ ਹੋਣ ਵਾਸਤੇ ਤਿਆਰੀ ਕਰ ਲਓ। ਕਹਿਣ ਲੱਗੇ ਜੀ ਤਿਆਰ ਹਾਂ। ਕਹਿੰਦੇ ਵੀ ਜਦੋਂ ਭਾਈ ਸਾਹਿਬ ਭਾਈ ਮਤੀ ਦਾਸ ਜੀ ਦੇ ਸ਼ੀਸ਼ ਦੇ ਉੱਪਰ ਆਰਾ ਰੱਖਿਆ ਜਾਣ ਲੱਗਾ ਸੀ ਨਾ, ਭਾਈ ਸਾਹਿਬ ਭਾਈ ਮਤੀ ਦਾਸ ਜੀ ਨੂੰ ਤੁਫਾੜ ਕੀਤਾ ਜਾਣਾ, ਆਰੇ ਦੇ ਨਾਲ ਚੀਰਿਆ ਜਾਣਾ, ਇਹ ਫਤਵਾ ਲਿਖਿਆ ਗਿਆ ਜਾਰੀ ਹੋਇਆ। ਉਹਨੂੰ ਇੱਕ ਦੀਪ ਨੇ ਬੜੀ ਪਿਆਰੀ ਗੱਲ ਕਹੀ, ਕਹਿੰਦੇ ਜਦੋਂ ਭਾਈ ਸਾਹਿਬ ਭਾਈ ਮਤੀ ਦਾਸ ਜੀ ਨੂੰ ਆਰੇ ਦੇ ਨਾਲ ਤੁਫਾੜ ਕਰਨ ਲੱਗਿਆ ਤੇ ਕਹਿੰਦੇ ਕਾਜੀ ਸਾਹਿਬ ਉੱਥੇ ਆ ਗਏ, ਕਹਿਣ ਲੱਗੇ ਵੀ ਸਾਡੇ ਧਰਮ ਦਾ ਇਹ ਸਿਧਾਂਤ ਹੈ ਜਾਂ ਇਹ ਮਰਿਆਦਾ ਆ ਜਾਂ ਸਾਡੇ ਧਰਮ ਦੇ ਵਿੱਚ ਇਹ ਰੂਲ ਹੈ ਵੀ ਜਿਹਨੇ ਆਪਣੇ ਧਰਮ ਦੀ ਖਾਤਰ ਕੁਰਬਾਨੀ ਦੇਣੀ ਹੈ, ਜਿਹਨੂੰ ਅਸੀਂ ਸ਼ਹੀਦ ਕਰਨਾ ਆ, ਜਾਂ ਉਹਨੇ ਸ਼ਬਦ ਵਰਤੇ ਹੋਣੇ ਵੀ ਜਿਹਨੂੰ ਅਸੀਂ ਮਾਰਨਾ ਆ, ਕਹਿੰਦੇ ਵੀ ਉਹਦੇ ਤੋਂ ਉਹਦੀ ਅੰਤਿਮ ਇੱਛਾ ਜ਼ਰੂਰ ਪੁੱਛੀ ਜਾਂਦੀ ਆ। ਮੈਂ ਬੇਨਤੀ ਕਰ ਰਿਹਾ ਗੁਰਸਿੱਖ ਦੀ ਆਪਣੇ ਗੁਰੂ ਦੇ ਨਾਲ ਪ੍ਰੀਤ ਕਿਵੇਂ ਦੀ ਆ, ਕਹਿੰਦੇ ਉਹਦੇ ਕੋਲ ਉਹਦੀ ਅੰਤਿਮ ਇੱਛਾ ਪੁੱਛੀ ਜਾਂਦੀ ਆ। ਕਹਿੰਦੇ ਵੀ ਇਸ ਕਰਕੇ ਨਾ ਮੇਰੀ ਡਿਊਟੀ ਲੱਗੀ ਆ। ਕਾਜੀ ਕਹਿੰਦਾ ਵੀ ਭਾਈ ਮਤੀ ਦਾਸ ਵੀ ਦੱਸ ਤੇਰੀ ਅੰਤਿਮ ਇੱਛਾ ਕੀ ਆ, ਕੋਈ ਹੈਗੀ ਆ ਤੇ ਦੱਸ ਦੇ। ਕਹਿੰਦਾ ਜੀ ਹੈਗੀ ਆ, ਮੈਂ ਛੋਟੀ ਜੀ ਬੇਨਤੀ ਕਰਾਂ, ਕੋਈ ਸਾਡੇ ਵਰਗਾ ਉੱਥੇ ਹੋਵੇ ਸੰਸਾਰਿਕ, ਪਰ ਇਹ ਤੇ ਜੁੜੀਆਂ ਹੋਈਆਂ ਰੂਹਾਂ, ਸਾਡੇ ਵਰਗਾ ਉੱਥੇ ਹੁੰਦਾ ਤੇ ਉਹਨੇ ਕਹਿਣਾ ਸੀ ਵੀ ਕੋਈ ਗੱਲ ਨੀ, ਸ਼ਹੀਦ ਤੇ ਹੋ ਹੀ ਜਾਣਾ, ਵੀ ਚੱਲ ਅੰਤਿਮ ਇੱਛਾ ਹੈ ਵੀ ਮੇਰੇ ਰਿਸ਼ਤੇਦਾਰਾਂ ਨੂੰ ਬੁਲਾ ਦਿਓ, ਮੈਂ ਵਿਖਾਵਾਂ ਵੀ ਵੇਖੋ ਮੈਂ ਗੁਰੂ ਦੀ ਖਾਤਰ ਧਰਮ ਤੇ ਪਹਿਰਾ ਦੇਣ ਲੱਗਾ, ਆ ਮੇਰੇ ਘਰਵਾਲੀ ਨੂੰ ਮੇਰੇ ਬੱਚਿਆਂ ਨੂੰ ਮੇਰੇ ਸਾਹਮਣੇ ਲਿਆ ਦਿਓ, ਗੁਰੂ ਕੇ ਪਿਆਰੇ ਦੀ ਪ੍ਰੀਤ ਵੇਖੋ। ਉਹ ਅਦੀਬ ਨੇ ਬੜੀ ਪਿਆਰੀ ਗੱਲ ਲਿਖੀ, ਕਹਿੰਦੇ ਕਾਜੀ ਆਇਆ ਤੇ ਆਣ ਕੇ ਕਹਿਣ ਲੱਗਾ ਮਤੀ ਦਾਸਾ ਤੇਰੀ ਆਖਰੀ ਮੁਸ਼ਕਲ ਹੱਲ ਹੋਵੇ, ਜੋ ਕਹੇ ਉਹ ਤੂੰ ਪਾ ਸਕਦਾ, ਉਹ ਹਾਜ਼ਰ ਉਸੇ ਪਲ ਹੋਵੇ। ਕਹਿੰਦੇ ਮਤੀ ਦਾਸ ਜੀ ਹੱਸ ਕੇ ਕਹਿਣ ਲੱਗੇ ਮੇਰੀ ਆਖਰੀ ਮੁਸ਼ਕਲ ਹੱਲ ਹੋਵੇ, ਕਹਿੰਦੇ ਜਦ ਸੀਸ ਮੇਰੇ ਤੇ ਚੱਲੇ ਆਰਾ ਮੇਰਾ ਮੂੰਹ ਗੁਰੂ ਦੇ ਵੱਲ ਹੋਵੇ। ਇਹ ਗੁਰੂ ਕੇ ਸਿੱਖ ਦੀ ਪ੍ਰੀਤ, ਸਤਿਗੁਰੂ ਨੇ ਬਚਨ ਕਹੇ, ਮਾਲਕ ਜੀ ਕਹਿਣ ਲੱਗੇ ਜਿਹੜਾ ਸਿੱਖ ਗੁਰੂ ਦੇ ਬਚਨਾਂ ਦੇ ਨਾਲ ਜੁੜ ਜਾਂਦਾ, ਜਿਹੜਾ ਸਿੱਖ ਗੁਰੂ ਦੇ ਚਰਨਾਂ ਨਾਲ ਜੁੜ ਜਾਂਦਾ, ਮਾਲਕ ਜੀ ਕਹਿਣ ਲੱਗੇ ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ, ਉਹ ਗੁਰੂ ਦੇ ਕੋਲੋਂ ਬਖਸ਼ਿਸ਼ਾਂ ਪ੍ਰਾਪਤ ਕਰਦੇ ਆ, ਉਹ ਗੁਰੂ ਦੇ ਕੋਲੋਂ ਰਹਿਮਤਾਂ ਪ੍ਰਾਪਤ ਕਰਦੇ ਆ, ਕਿਉਂਕਿ ਜਿਹੜਾ ਗੁਰੂ ਰੂਪੀ ਸਾਗਰ ਹੈ ਨਾ, ਇੱਥੇ ਕੀਮਤੀ ਰਤਨ ਹੈ, ਇੱਥੇ ਕੀਮਤੀ ਸਵਾਰਾਤ ਹੈ। ਜਿਹੜਾ ਵੀ ਗੁਰੂ ਦੇ ਬਚਨਾਂ ਨਾਲ ਜੁੜੇਗਾ, ਮਾਲਕ ਜੀ ਕਹਿਣ ਲੱਗੇ ਉਹਨੂੰ ਰੂਹਾਨੀਅਤ ਪ੍ਰਾਪਤ ਹੋਵੇਗੀ।
ਹਰ ਰਸ ਚੋਗ ਚੁਗੈ ਪ੍ਰਭ ਭਾਵੈ,
ਕਹਿੰਦੇ ਗੁਰੂ ਕੇ ਸਿੱਖ ਨੇ ਜਿਹੜੇ ਉਹ ਨਾਮ ਰੂਪੀ ਚੋਗਾ ਚੁਗਦੇ ਆ, ਹਰ ਰਸ ਨਾਮ ਰੂਪੀ ਚੋਗਾ ਚੁਗਦੇ ਆ। ਹੁਣ ਗੁਰੂ ਕੋਲ ਕੀ ਆ, ਤਾਂ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਦਰ ਤੇ ਬੈਠੇ ਆ। ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਨਾ ਇਹ ਬਚਨ ਕਹੇ, ਮਾਲਕ ਜੀ ਕਹਿਣ ਲੱਗੇ ਸਾਡੇ ਹਿਰਦੇ ਦੇ ਵਿੱਚ ਨਾਮ ਰੂਪੀ ਅੰਮ੍ਰਿਤ ਵਸਿਆ, ਸਾਨੂੰ ਨਾਮ ਦੀ ਪ੍ਰਾਪਤੀ ਹੋਈ ਹੈ। ਤੇ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਪਤਾ ਕਿਵੇਂ ਪ੍ਰਾਪਤੀ ਹੋਈ, ਮਾਲਕ ਜੀ ਕਹਿਣ ਲੱਗੇ ਜਦੋਂ ਪੂਰੇ ਗੁਰੂ ਨੇ ਨਾ ਸਿਰ ਤੇ ਹੱਥ ਰੱਖਤਾ। ਕਹਿੰਦੇ ਜਦੋਂ ਪੂਰੇ ਗੁਰੂ ਨੇ ਮੱਥੇ ਤੇ ਸਿਰ ਤੇ ਹੱਥ ਰੱਖ ਦਿੱਤਾ ਫਿਰ ਹੋਇਆ ਕੀ, ਕਹਿੰਦੇ ਹਿਰਦੇ ਦੇ ਵਿੱਚ ਨਾਮ ਵਸਿਆ ਆ, ਤੇ ਕਹਿੰਦੇ ਉਸ ਨਾਮ ਦੀ ਬਰਕਤ ਦੇ ਨਾਲ ਫਿਰ ਜੀਵਨ ਚ ਤਬਦੀਲੀ ਪਤਾ ਕੀ ਆਈ। ਮਾਲਕ ਨੇ ਬਚਨ ਕਹੇ, ਕਹਿੰਦੇ ਜਨਮਾਂ ਜਨਮਾਂਤਰਾਂ ਦੇ ਜਿਹੜੇ ਕਲਾ ਤੇ ਕਲੇਸ਼ ਸਨ, ਜਨਮਾਂ ਜਨਮਾਂਤਰਾਂ ਦੇ ਕੀਤੇ ਹੋਏ ਜਿਹੜੇ ਪਾਪ ਸਨ, ਉਹ ਖਤਮ ਹੋ ਗਏ। ਮਾਲਕ ਜੀ ਕਹਿੰਦੇ ਮੇਰਾ ਹੀਰ ਹੈ ਰਤਨ ਨਾਮ ਹਰ ਵਸਿਆ, ਗੁਰ ਹਾਥ ਧਰਿਓ ਮੇਰੇ ਮਾਥਾ। ਕਹਿੰਦੇ ਮੱਥੇ ਤੇ ਗੁਰੂ ਨੇ ਹੱਥ ਰੱਖ ਦਿੱਤਾ ਤੇ ਹੋਇਆ ਕੀ, ਕਹਿੰਦੇ ਜਨਮ ਜਨਮ ਕੇ ਕਿਲਵਿਖ ਦੁੱਖ ਨਾਸੇ, ਜਨਮਾਂ ਜਨਮਾਂਤਰਾਂ ਦੇ ਜਿਹੜੇ ਕਿਲਵਿਖ ਸਨ, ਦੁੱਖ ਸਨ, ਖਤਮ ਹੋ ਗਏ, ਲੈ ਗਏ, ਲੱਥ ਗਏ। ਗੁਰਨਾਮ ਦਿਓ ਰਿਮ ਲਾਥਾ, ਕਰਜ਼ਾ ਉਤਰ ਗਿਆ ਜਿਹੜਾ ਭਾਰ ਸਿਰ ਤੇ ਚੁੱਕੀ ਫਿਰਦੇ ਸਾਂ। ਸਤਿਗੁਰੂ ਦੇ ਕੋਲੋਂ ਨਾਮ ਮਿਲਦਾ ਤੇ ਮੈਂ ਬੇਨਤੀ ਕਰਾਂ, ਜਿਹੜਾ ਪ੍ਰੇਮ ਦੇ ਨਾਲ ਜਿਹੜਾ ਭਾਵਨਾ ਦੇ ਨਾਲ ਗੁਰੂ ਦੇ ਚਰਨਾਂ ਦੇ ਵਿੱਚ ਆਉਂਦਾ, ਉਹ ਬਖਸ਼ਿਸ਼ਾਂ ਦੇ ਨਾਲ ਰਹਿਮਤਾਂ ਦੇ ਨਾਲ ਝੋਲੀਆਂ ਭਰ ਲੈਂਦਾ। ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਆਪਾਂ ਆਗਮਨ ਪੁਰਬ ਪ੍ਰਕਾਸ਼ ਦਿਹਾੜਾ ਮਨਾਇਆ। ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਆਪਣੀਆਂ ਪ੍ਰਚਾਰਕ ਫੇਰੀਆਂ ਦੇ ਦੌਰਾਨ ਇਰਾਕ ਪਹੁੰਚੇ, ਬਗਦਾਦ। ਹੁਣ ਉਹ ਸਾਖੀ ਬੜੀ ਲੰਮੀ ਹੈ, ਮੈਂ ਸਾਖੀ ਨਹੀਂ ਸਾਂਝੀ ਕਰਨੀ, ਸਿਰਫ ਉਦਾਹਰਣ ਆ। ਕਹਿੰਦੇ ਵੀ ਜਦੋਂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਬਗਦਾਦ ਦੀ ਧਰਤੀ ਤੇ ਪਹੁੰਚੇ ਤੇ ਬਗਦਾਦ ਦੀ ਧਰਤੀ ਤੇ ਇੱਕ ਬਹੁਤ ਵੱਡਾ ਪ੍ਰਸਿੱਧ ਪੀਰ ਹੈ, ਜਿਸ ਪੀਰ ਦਾ ਨਾਂ ਆ ਦਸਤਗੀਰ। ਦਸਤਗੀਰ ਪੀਰ ਦਾ ਨਾਮ ਚੱਲਦਾ, ਇੱਥੋਂ ਤੱਕਰ ਕੇ ਜਿਹੜਾ ਇੱਥੇ ਦਾ ਰਾਜਾ ਵੀ ਹੈ ਨਾ ਇਰਾਕ ਦਾ, ਉਹ ਵੀ ਪੀਰ ਦਸਤਗੀਰ ਦੇ ਅਨੁਸਾਰ ਹੈ। ਇਸਲਾਮ ਦੇ ਵਿੱਚ ਪੀਰ ਦਸਤਗੀਰ ਇਸ ਇਲਾਕੇ ਦੇ ਵਿੱਚ ਬੜੀ ਮੰਨੀ ਪ੍ਰਮੰਨੀ ਹਸਤੀ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਇੱਥੇ ਜਾ ਕੇ ਕੀਰਤਨ ਕੀਤਾ, ਸ਼ਬਦ ਗਾਇਆ ਰਾਗ ਦੇ ਵਿੱਚ। ਪੀਰ ਦਸਤਗੀਰ ਤੱਕ ਖਬਰ ਪਹੁੰਚ ਗਈ, ਪਹਿਲਾਂ ਤਾਂ ਉਹਨੇ ਇੱਥੋਂ ਤੱਕ ਗੱਲ ਕਹੀ ਵੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਤੇ ਭਾਈ ਮਰਦਾਨਾ ਜੀ ਨੂੰ ਜਿਹੜਾ ਉਹ ਰੋੜੇ ਮਾਰ ਕੇ ਵੱਟੇ ਮਾਰ ਕੇ ਮਾਰ ਦਿੱਤਾ ਜਾਵੇ, ਖਤਮ ਕਰ ਦਿੱਤਾ ਜਾਵੇ। ਖੈਰ, ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਦਲੀਲ ਦੇ ਸਾਹਮਣੇ ਜਦੋਂ ਕੋਈ ਟੇਕ ਨਾ ਸਕਿਆ ਤੇ ਪੀਰ ਦਸਤਗੀਰ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਆਪ ਮਿਲਣ ਆਇਆ ਤੇ ਵਿਚਾਰਾਂ ਤੋਂ ਪ੍ਰਭਾਵਿਤ ਬੜਾ ਹੋਇਆ। ਜਿੱਥੇ ਪੀਰ ਦਸਤਗੀਰ ਦਾ ਪੀਰਖਾਨਾ ਸੀ ਕਹਿ ਲਓ ਜਾਂ ਡੇਰਾ ਸੀ ਕਹਿ ਲਓ, ਜਿੱਥੇ ਰਹਿੰਦਾ ਹੁੰਦਾ ਸੀ, ਗੁਰੂ ਨਾਨਕ ਸਾਹਿਬ ਨੂੰ ਉੱਥੇ ਲੈ ਗਿਆ ਪੀਰ ਦਸਤਗੀਰ। ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਇੰਨਾ ਇਹਨੇ ਅਦਬ ਕੀਤਾ, ਪ੍ਰਭਾਵਿਤ ਇੰਨਾ ਕਿ ਹੋਇਆ ਪੀਰ ਦਸਤਗੀਰ, ਇਹਨੇ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਆਪਣੇ ਆਸਣ ਤੇ, ਆਪਣੀ ਗੱਦੀ ਤੇ, ਜਿਹੜੀ ਗੱਦੀ ਤੇ ਬਹਿੰਦਾ ਹੁੰਦਾ ਸੀ, ਇਹਨੇ ਗੁਰੂ ਨਾਨਕ ਸਾਹਿਬ ਨੂੰ ਆਪਣੀ ਗੱਦੀ ਤੇ ਬਿਠਾਇਆ, ਆਪਣੇ ਆਸਣ ਤੇ ਬਿਠਾਇਆ, ਤੇ ਆਪ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਚ ਬਹਿ ਗਿਆ। ਕਿਉਂਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪਹਿਚਾਣ ਲਿਆ ਨਾ, ਬਖਸ਼ਿਸ਼ ਤੇ ਰਹਿਮਤ ਪ੍ਰਾਪਤ ਕਰ ਲਈ ਨਾ ਗੁਰੂ ਨਾਨਕ ਸਾਹਿਬ ਦੇ ਕੋਲੋਂ, ਆਪ ਚਰਨਾਂ ਚ ਬਹਿ ਗਿਆ। ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕੁਛ ਦਿਨ ਰਹੇ ਤੇ ਸਤਿਗੁਰੂ ਜੀ ਵਾਪਸ ਆ ਗਏ। ਇਤਿਹਾਸ ਲਿਖਦਾ ਕਹਿੰਦੇ ਵੀ ਜਿਸ ਸਥਾਨ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਬੈਠੇ ਆ ਨਾ, ਇਹਦੀ ਗੱਦੀ ਤੇ ਕਹਿ ਲਓ, ਇਹਦੇ ਆਸਣ ਤੇ, ਕਹਿੰਦੇ ਜਿਸ ਦਿਨ ਦੇ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਇਹਦੇ ਆਸਣ ਤੇ ਬਹਿ ਗਏ, ਇਹ ਪੀਰ ਦਸਤਗੀਰ ਦੁਬਾਰਾ ਉਸ ਆਸਣ ਤੇ ਦੁਬਾਰਾ ਨਹੀਂ ਬੈਠਾ। ਅਦਬ ਸੀ। ਕਹਿੰਦੇ ਪੀਰ ਦਸਤਗੀਰ ਦਾ ਆਇਆ ਅੰਤਮ ਸਮਾਂ, ਤੇ ਜਦੋਂ ਅੰਤਮ ਸਮਾਂ ਆਇਆ, ਇਹਨੇ ਆਪਣੇ ਸੇਵਕਾਂ ਨੂੰ ਕੋਲ ਬੁਲਾ ਲਿਆ, ਜਿੱਥੇ ਉਹ ਥੜਾ ਬਣਿਆ ਜਿੱਥੇ ਬੈਠਦਾ ਹੁੰਦਾ ਸੀ, ਉੱਥੇ ਸਾਰਿਆਂ ਨੂੰ ਬੁਲਾ ਲਿਆ, ਤੇ ਉੱਥੇ ਸਾਰਿਆਂ ਨੂੰ ਬੁਲਾ ਕੇ ਇਹ ਪੀਰ ਦਸਤਗੀਰ ਕਹਿੰਦਾ ਵੀ ਮੇਰੇ ਮਨ ਦੀ ਇੱਕ ਇੱਛਾ ਹੈ ਵੀ ਉਹ ਤੁਸੀਂ ਪੂਰੀ ਕਰੋਗੇ। ਸੇਵਕ ਕਹਿੰਦੇ, ਚੇਲੇ ਕਹਿੰਦੇ, ਜਿਹੜੇ ਨੂੰ ਮੰਨਣ ਵਾਲੇ ਸਨ, ਕਹਿੰਦੇ ਜੀ ਪੀਰ ਜੀ ਜ਼ਰੂਰ ਪੂਰੀ ਕਰਾਂਗੇ, ਤੁਸੀਂ ਦੱਸੋ ਤੇ ਸਹੀ ਵੀ ਹੁਕਮ ਕੀ ਆ। ਕਹਿੰਦੇ ਵੀ ਐਸ ਥੜੇ ਦੇ ਉੱਪਰ, ਐਸ ਆਸਣ ਦੇ ਉੱਪਰ ਕਿਸੇ ਵੇਲੇ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਆਣ ਕੇ ਬਿਰਾਜੇ ਸਨ, ਤੇ ਜਿਸ ਦਿਨ ਦੇ ਉਹ ਬਿਰਾਜੇ ਆ ਦੁਬਾਰਾ ਮੈਂ ਇਸ ਥੜੇ ਤੇ ਕੋਈ ਨੀ ਬੈਠਾ। ਕਹਿੰਦਾ ਵੀ ਮੇਰੀ ਇੱਕ ਇੱਛਾ ਆ ਵੀ ਮੈਂ ਇਸ ਥੜੇ ਤੇ ਕੁਛ ਲਿਖਵਾਉਣਾ ਚਾਹੁੰਦਾ, ਤੇ ਦਾਸ ਇਹ ਜਿਹੜੀ ਬੇਨਤੀ ਕਰਨ ਲੱਗਾ ਨਾ, ਹੁਣ ਇਹ ਚਿੱਤ ਰੱਖਿਆ ਜੇ ਜੋ ਪੀਰ ਦਸਤਗੀਰ ਨੇ ਉਸ ਸਮੇਂ ਬਗਦਾਦ ਦੇ ਵਿੱਚ ਜਿਹੜਾ ਥੜਾ ਬਣਿਆ ਉੱਥੇ ਲਿਖਵਾਇਆ ਨਾ, ਆ 2022 ਸਾਲ ਚੱਲਦਾ ਨਾ, ਉਸ ਸਮੇਂ ਤੋਂ ਲੈ ਕੇ ਅੱਜ ਵੀ ਤੁਸੀਂ ਉੱਥੇ ਜਾਓਗੇ ਨਾ, ਉਹ ਉਸ ਥੜੇ ਤੇ ਲਿਖਿਆ ਹੋਇਆ ਅੱਜ ਵੀ। ਤੇ ਪੀਰ ਦਸਤਗੀਰ ਕਹਿੰਦਾ ਜੀ ਮੈਂ ਕੁਛ ਲਿਖਵਾਉਣਾ। ਚੇਲੇ ਕਹਿੰਦੇ ਜੀ ਦੱਸੋ ਅਸੀਂ ਲਿਖ ਦਿੰਦੇ ਹਾਂ। ਹੁਣ ਪੀਰ ਦਸਤਗੀਰ ਨੇ ਲਿਖਵਾਇਆ ਪਤਾ ਕੀ? ਕਹਿੰਦੇ ਜੀ ਲਿਖੋ। ਕਹਿੰਦੇ ਰੱਬ ਉਲ ਮਜ਼ੀਦ, ਰੱਬ ਆਪਾਂ ਸਾਰੇ ਪ੍ਰਮਾਤਮਾ ਨੂੰ ਕਹਿੰਦੇ ਹਾਂ, ਤੇ ਨਾਲ ਵਚਨ ਵਰਤੇ ਮਜ਼ੀਦ। ਮਜ਼ੀਦ ਦਾ ਮਤਲਬ ਹੈ ਵੱਡਾ, ਰੱਬ ਵਰਗਾ ਵੱਡਾ, ਰੱਬ ਵਰਗਾ ਪਵਿੱਤਰ। ਆਪਾਂ ਜਦੋਂ ਇਹ ਸ਼ਬਦ ਵਰਤਦੇ ਹਾਂ ਕੁਰਾਨ ਸ਼ਰੀਫ ਤੇ, ਉੱਥੇ ਸ਼ਬਦ ਵਰਤਦੇ ਹਾਂ ਕੁਰਾਨ ਮਜ਼ੀਦ ਵੱਡਾ। ਕਹਿੰਦੇ ਰੱਬ ਉਲ ਮਜ਼ੀਦ ਨਾਲ ਸ਼ਬਦ ਵਰਤੇ ਹਜ਼ਰਤ, ਤੇ ਹਜ਼ਰਤ ਕਿਹਦੇ ਵਾਸਤੇ ਸ਼ਬਦ ਵਰਤਦੇ ਆ ਇਸਲਾਮ ਦੇ ਵਿੱਚ? ਜਿਹੜਾ ਪੈਗੰਬਰ ਹੁੰਦਾ ਹਜ਼ਰਤ ਮੁਹੰਮਦ ਸਾਹਿਬ, ਹਜ਼ਰਤ ਇਬਰਾਹੀਮ, ਹਜ਼ਰਤ ਮੂਸਾ, ਜਿਹੜੀਆਂ ਪਵਿੱਤਰ ਰੂਹਾਂ ਇਸਲਾਮ ਦੇ ਵਿੱਚ, ਜਿਨ੍ਹਾਂ ਦਾ ਬਹੁਤ ਜ਼ਿਆਦਾ ਸਨਮਾਨ ਆ, ਉਹਨਾਂ ਨੂੰ ਹਜ਼ਰਤ ਕਹਿੰਦੇ ਆ। ਇਹ ਪੀਰ ਦਸਤਗੀਰ ਨੇ ਇਹ ਲਫ਼ਜ਼, ਇਹ ਅੱਖਰ ਲਿਖਵਾਏ, ਕਹਿੰਦੇ ਰੱਬ ਉਲ ਮਜ਼ੀਦ ਹਜ਼ਰਤ ਬਾਬਾ ਨਾਨਕ। ਕਹਿੰਦੇ ਇਸ ਸਥਾਨ ਤੇ ਆਏ ਜਿਨ੍ਹਾਂ ਦੀ ਕਦਮ ਬੋਸ਼ੀ ਦੇ ਨਾਲ, ਕਹਿੰਦੇ ਇਹ ਮਾਰੂਥਲ ਦਾ ਇਲਾਕਾ, ਇਹ ਰੇਤੇ ਦੇ ਨਾਲ ਤੜਪਦੀ ਹੋਈ ਗਰਮ ਧਰਤੀ ਠੰਡੀ ਹੋ ਗਈ। ਕਿਉਂ ਹੀ ਭਲਾ? ਕਿਉਂਕਿ ਉਹਨਾਂ ਦੇ ਆਉਣ ਦੇ ਨਾਲ, ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਆਮਦ ਦੇ ਨਾਲ, ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਚਰਨ ਪੈਣ ਦੇ ਕਰਕੇ, ਕਹਿੰਦੇ ਇੱਥੇ ਇੱਕ ਆਬੇ ਹਯਾਤ ਦਾ ਚਸ਼ਮਾ ਫੁੱਟਿਆ। ਆਬੇ ਹਯਾਤ, ਸਮਝ ਰਹੇ ਹੋ? ਅੰਮ੍ਰਿਤ। ਕਹਿੰਦੇ ਉਹਨਾਂ ਦੀ ਆਮਦ ਦੇ ਨਾਲ ਇੱਥੇ ਇੱਕ ਆਬੇ ਹਯਾਤ ਦਾ ਚਸ਼ਮਾ ਫੁੱਟਿਆ, ਤੇ ਕਹਿੰਦੇ ਜਿਹਨੇ ਵੀ ਉਸ ਚਸ਼ਮੇ ਦੇ ਵਿੱਚ ਜਲ ਛਕਿਆ, ਨਾਮ ਦਾ ਅੰਮ੍ਰਿਤ ਛਕਿਆ, ਨਾਮ ਦਾ ਜਲ ਛਕਿਆ, ਜਿੱਥੇ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਹਨੂੰ ਗਿਆਨ ਦੀ ਦਾਤ ਬਖਸ਼ੀ, ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਕਿਰਪਾ ਦੇ ਨਾਲ ਉਹਦਾ ਤਪਦਾ ਹੋਇਆ ਹਿਰਦਾ ਵੀ ਠੰਡਾ ਹੋ ਗਿਆ। ਜਿਹੜਾ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਨਾਲ ਜੁੜ ਗਿਆ, ਭਾਵਨਾ ਆ ਨਾ, ਕਿਉਂਕਿ ਗੁਰੂ ਸਾਗਰ ਆ। ਗੁਰੂ ਸਾਹਿਬ ਨੇ ਕਿਹਾ ਇੱਥੇ ਜੋ ਵੀ ਆਵੇਗਾ ਭਾਵਨਾ ਲੈ ਕੇ ਉਹ ਬਖਸ਼ਿਸ਼ ਪ੍ਰਾਪਤ ਕਰੇਗਾ। ਮਾਲਕ ਜੀ ਕਹਿਣ ਲੱਗੇ ਰੱਬ ਦੇ ਪਿਆਰੇ ਰੱਬੀ ਰੂਹਾਂ ਜਿਹੜੀਆਂ ਹਰ ਰਸ ਚੋਗ ਚੁਗੇ, ਉਹ ਨਾਮ ਰੂਪੀ ਚੋਗਾ ਚੁਗਦੀਆਂ, ਉਹ ਨਾਮ ਰੂਪੀ ਅੰਮ੍ਰਿਤ ਗੁਰੂ ਦੇ ਕੋਲੋਂ ਪ੍ਰਾਪਤ ਕਰਦੀਆਂ ਤੇ ਪਰਮਾਤਮਾ ਅਕਾਲ ਪੁਰਖ ਦੀ ਨਜ਼ਰ ਦੇ ਵਿੱਚ ਤੇ ਗੁਰੂ ਦੀ ਨਜ਼ਰ ਦੇ ਵਿੱਚ ਉਹ ਪ੍ਰਵਾਨ ਚੜਦੇ ਹਨ।
ਸਰਵਰ ਮਹੰਸ ਪ੍ਰਾਨ ਪਤ ਪਾਵੇ,
ਜਦੋਂ ਨਾਮ ਰੂਪੀ ਅੰਮ੍ਰਿਤ ਨਾਮ ਦੀ ਦਾਤ ਹੰਸ ਸਿੱਖ ਰੂਪੀ ਹੰਸ ਜਿਹੜਾ ਪ੍ਰਾਪਤ ਕਰ ਲੈਂਦਾ ਤੇ ਕਹਿਣ ਲੱਗੇ ਉਹ ਪਰਮਾਤਮਾ ਅਕਾਲ ਪੁਰਖ ਦੀ ਅਭੇਦਤਾ ਪ੍ਰਾਪਤ ਕਰ ਲੈਂਦਾ ਹੈ।
ਕਿਆ ਬਗ ਬਪੜਾ ਛਪੜੀ ਨਾ,
ਸਤਿਗੁਰੂ ਜੀ ਨੇ ਬੜਾ ਪਿਆਰਾ ਜ਼ਿਕਰ ਕੀਤਾ ਹੈ। ਹੁਣ ਇੱਥੇ ਇੱਕ ਪਹਿਲਾਂ ਗੱਲ ਕੀਤੀ ਹੈ ਹੰਸ ਦੀ ਤੇ ਹੁਣ ਗੱਲ ਸਤਿਗੁਰੂ ਜੀ ਕਰ ਰਹੇ ਨੇ ਬਗਲੇ ਦੀ। ਹੁਣ ਜਿਹੜਾ ਹੰਸ ਹੈ, ਮਾਲਕ ਜੀ ਕਹਿਣ ਲੱਗੇ ਹੰਸ ਆਉਂਦਾ ਹੰਸਾ ਹੀਰਾ ਮੋਤੀ ਚੁਗਣਾ ਤੇ ਬਾਗ ਡੱਡਾ ਭਾਲਣ ਜਾਵੇ, ਜਿਹਦਾ ਗੁਰੂ ਦੇ ਉੱਪਰ ਭਰੋਸਾ ਨਹੀਂ ਬਣਿਆ, ਵਿਸ਼ਵਾਸ ਨਹੀਂ ਬਣਿਆ, ਉਹ ਹੈ ਬਗਲਾ। ਜਿਹੜਾ ਗੁਰੂ ਦੇ ਬਚਨਾਂ ਤੇ ਵਿਸ਼ਵਾਸ ਕੋਈ ਨਹੀਂ ਕਰਦਾ ਉਹ ਹੈ ਬਗਲਾ, ਤੇ ਜਿਹੜਾ ਬਗਲਾ ਆ ਉਹ ਛੱਪੜੀਆਂ ਦੇ ਉੱਪਰ ਉਹ ਥਾਂ ਥਾਂ ਤੇ ਭਟਕਦਾ ਰਹਿੰਦਾ। ਕਹਿੰਦੇ ਕਿਆ ਬਗ ਬਪੂੜਾ ਛੱਪੜੀ ਨਹਾਏ, ਉਹ ਛੱਪੜੀਆਂ ਤੇ ਨਹਾਉਂਦਾ ਰਹਿੰਦਾ ਤੇ ਹੁਣ ਛੱਪੜੀਆਂ ਤੇ ਨਹਾਏਗਾ ਛੱਪੜੀਆਂ ਤੇ ਜਾਏਗਾ, ਇਸ ਗੱਲ ਨੂੰ ਸਮਝਿਆ ਜੇ ਉਹਦਾ ਗੁਰੂ ਤੇ ਵਿਸ਼ਵਾਸ ਨਹੀਂ, ਗੁਰੂ ਦੀ ਬਾਣੀ ਨਾਲ ਨਹੀਂ ਜੁੜਿਆ, ਉਹ ਕਿੱਥੇ ਜੁੜਿਆ ਫਿਰ? ਉਹ ਕਬਰਾਂ ਨਾਲ ਜੁੜਿਆ। ਉਹ ਕਿੱਥੇ ਜੁੜਿਆ ਫਿਰ? ਉਹ ਪੀਰਾਂ ਨਾਲ ਜੁੜਿਆ। ਵੈਸੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਨਾ ਕਿਸੇ ਨੇ ਪੁੱਛ ਲਿਆ, ਕਹਿੰਦੇ ਭਾਈ ਸਾਹਿਬ ਭਾਈ ਗੁਰਦਾਸ ਜੀ ਸਾਨੂੰ ਇਹ ਗੱਲ ਦੱਸੋ ਵੀ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਿੱਡੇ ਕੁ ਵੱਡੇ ਪੀਰ ਨੇ, ਕਿੱਡੇ ਕੁ ਵੱਡੇ ਪੀਰ ਨੇ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਿੱਡੇ ਕੁ ਵੱਡੇ ਗੁਰੂ ਨੇ। ਤੇ ਆਪਣੀ ਲਿਖਤ ਦੇ ਵਿੱਚ ਨਾ ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਆ, ਕਹਿਣ ਲੱਗੇ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਵਰਗਾ ਜਾਰਾ ਪੀਰ ਇਸ ਧਰਤੀ ਤੇ ਦੂਜਾ ਕੋਈ ਹੈ ਹੀ ਨਹੀਂ। ਸਮਝ ਰਹੇ ਹੋ? ਉਹ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਵਲੀ ਕਧਾਰੀ ਵਰਗੇ, ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਪੀਰ ਹਮਜ਼ਾ ਗੌਸ ਵਰਗੇ, ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਪੀਰ ਦਸਤਗੀਰ ਵਰਗੇ ਬੈਠੇ ਆ। ਤਾਂ ਹੀ ਭਾਈ ਸਾਹਿਬ ਨੇ ਇਹ ਸ਼ਬਦ ਵਰਤੇ ਆ, ਕਹਿੰਦੇ ਸਤਿਗੁਰੂ ਗੁਰੂ ਨਾਨਕ ਸਾਹਿਬ ਕੀ ਨੇ? ਕਹਿੰਦੇ ਜ਼ਾਹਰ ਪੀਰ, ਜ਼ਾਹਰਾ ਪੀਰ ਹੈ ਸਤਿਗੁਰੂ ਗੁਰੂ ਨਾਨਕ ਸਾਹਿਬ। ਤੇ ਕਹਿੰਦੇ ਕਿ ਗੁਰੂ ਕਿੱਡਾ ਕੁ ਵੱਡਾ? ਕਹਿੰਦੇ ਸਤਿਗੁਰੂ ਗੁਰੂ ਨਾਨਕ ਸਾਹਿਬ ਜਗਤ ਦੇ ਗੁਰੂ ਨੇ, ਜਗਤ ਦੇ ਜ਼ਾਹਰ ਪੀਰ ਜਗਤ ਗੁਰ। ਬਾਬਾ ਉਹ ਗੁਰੂ ਕਿਆ ਸਿੱਖਾ, ਮੇਰੀ ਦੋਨੋਂ ਹੱਥ ਜੋੜ ਕੇ ਬੇਨਤੀ, ਉਹ ਗੁਰੂ ਨਾਨਕ ਦਾ ਦਰ ਛੱਡ ਕੇ ਜਿੱਥੇ ਮਰਜ਼ੀ ਚਲਾ ਜਾਈ ਤੇਰੇ ਜੀਵਨ ਦੇ ਵਿੱਚ ਕਦੇ ਸ਼ਾਂਤੀ ਨਹੀਂ ਮਿਲਣੀ ਤੈਨੂੰ। ਜੇ ਕਿਧਰੇ ਤੇਰੀ ਝੋਲੀ ਭਰੀ ਸਕਦੀ ਆ, ਜੇ ਕਿਧਰੇ ਤੈਨੂੰ ਰਾਮ ਦਾ ਰੰਗ ਲੱਗ ਸਕਦਾ ਤੇ ਉਹ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਨਾਲ ਜੁੜ ਕੇ ਲੱਗਣਾ ਹੀ, ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਦਰ ਤੇ ਘਰ ਦੇ ਵਿੱਚ ਆ ਕੇ ਇਹ ਸਭ ਕੁਝ ਪ੍ਰਾਪਤ ਹੋਣਾ। ਮਾਲਕ ਨੇ ਕਿਹਾ ਬਗਲਿਆਂ ਦੇ ਵਾਂਗੂ ਛੱਪੜੀਆਂ ਤੇ ਨਾ ਨਹਾਉਂਦਾ ਫਿਰੀ, ਕਿਉਂਕਿ ਛੱਪੜੀਆਂ ਤੇ ਨਹਾਏਗਾ ਤੇ ਜੀਵਨ ਦੇ ਵਿੱਚ ਗੰਦਗੀ ਹੋਈ ਜਿਹੜੀ ਉਹ ਭਰੀ ਜਾਣੀ ਹੈ।
ਕੀਚੜ ਡੂਬੇ ਨਾਲ ਨਾ ਜਾਏ,
ਛੱਪੜੀਆਂ ਤੇ ਨਹਾਏਗਾ ਤੇ ਕੀਚੜ ਦੇ ਵਿੱਚ ਚਿੱਕੜ ਦੇ ਵਿੱਚ ਡੁੱਬੇਗਾ, ਤੇਰੇ ਅੰਦਰ ਦੀ ਮੈਲ ਜਿਹੜੀ ਇਹਨਾਂ ਛੱਪੜੀਆਂ ਨੇ ਦੂਰ ਕੋਈ ਨਹੀਂ ਕਰਨੀ ਹੈ।
ਰਹਾਉ ਰੱਖ ਰੱਖ ਚਾਰਣ ਧਰੇ ਵਿਚਾਰੀ,
ਕਹਿੰਦੇ ਜਿਹੜੇ ਗੁਰੂ ਦੇ ਬਚਨਾਂ ਨਾਲ ਜੁੜ ਜਾਂਦੇ ਆ ਨਾ, ਜਿਹੜੇ ਗੁਰੂ ਦੇ ਸ਼ਬਦ ਨਾਲ ਜੁੜ ਜਾਂਦੇ ਆ, ਉਹ ਜਦੋਂ ਜੀਵਨ ਜਿਉਂਦੇ ਆ ਨਾ, ਤੇ ਕਹਿਣ ਲੱਗੇ ਉਹਨਾਂ ਦਾ ਹਰੇਕ ਕਦਮ ਉਹ ਬੜੇ ਧਿਆਨ ਦੇ ਨਾਲ ਰੱਖਦੇ ਆ, ਪਤਾ ਨਹੀਂ ਕਿਹੜੇ ਵੇਲੇ ਕੀ ਹੋ ਜਾਣਾ। ਕਹਿੰਦੇ ਕਿ ਵਿਚਾਰ ਕੇ ਰੱਖ ਰੱਖ ਧਰ ਜਿਹੜਾ ਚਰਨ ਧਰੇ ਵਿਚਾਰੀ, ਹਰੇਕ ਚਰਨ ਨੂੰ ਹਰੇਕ ਕਦਮ ਨੂੰ ਬੜੇ ਧਿਆਨ ਦੇ ਨਾਲ ਉਹ ਪੁੱਟਦੇ ਆ, ਕਿਉਂਕਿ ਜੀਵਨ ਆ ਨਾ ਜਿਹੜਾ ਇਹ ਬੜਾ ਅਮੁੱਲ ਗਿਆ। ਇਹ ਗੱਲ ਚੇਤੇ ਰੱਖਿਓ, ਸਤਿਗੁਰੂ ਦੀ ਬਾਣੀ ਕਹਿਣ ਲੱਗੀ ਹੈ ਉਹ ਜੋੜਦਿਆਂ ਹੋਇਆ ਕਈ ਕਈ ਮਹੀਨੇ ਲੱਗ ਜਾਂਦੇ, ਜੋੜਦਿਆਂ ਹੋਇਆ ਕਈ ਕਈ ਮਹੀਨੇ ਨਹੀਂ ਕਈ ਕਈ ਜਨਮ ਲੱਗ ਜਾਂਦੇ ਆ, ਤੇ ਟੁੱਟਣ ਲੱਗਿਆ ਇੱਕ ਪਲ ਲੱਗਦਾ। ਬਾਣੀ ਦਾ ਵਚਨ ਹੈ, ਮਾਲਕ ਜੀ ਕਹਿਣ ਲੱਗੇ ਜੁੜੇਂਦਿਆਂ ਪਰਮਾਤਮਾ ਅਕਾਲ ਪੁਰਖ ਨਾਲ 6 ਮਾਹ ਜੋੜਦਿਆਂ ਹੋਇਆ ਕਈ ਕਈ ਮਹੀਨੇ ਲੱਗ ਜਾਂਦੇ, ਕਈ ਕਈ ਸਾਲ, ਕਈ ਕਈ ਜਨਮ ਲੱਗ ਜਾਂਦੇ ਆ। ਕਹਿੰਦੇ ਤੁੜੇਂਦਿਆ ਇੱਕ ਖਿਨੋ ਕਹਿਣ ਲੱਗੇ ਇੱਕ ਖਿਨ ਲੱਗਦਾ ਇਸ ਕਰਕੇ ਰੱਬੀ ਰੂਹਾਂ ਜਿਹੜੀਆਂ ਉਹ ਆਪਣੇ ਕਦਮ ਬੜੇ ਧਿਆਨ ਦੇ ਨਾਲ ਰੱਖਦੀਆਂ ਹਨ
ਦੁੱਬਦਾ ਛੋਡ ਭਏ ਨਿਰੰਕਾਰੀ
ਆਪਣੇ ਜੀਵਨ ਦੇ ਵਿੱਚੋਂ ਸਾਰੀ ਦੀ ਸਾਰੀ ਦੁਬਿਧਾ ਨੂੰ ਖਤਮ ਕਰਕੇ ਪਰਮਾਤਮਾ ਅਕਾਲ ਪੁਰਖ ਦੀ ਅਭੇਦਤਾ ਪ੍ਰਾਪਤ ਕਰ ਲੈਂਦੇ ਹਨ
ਮੁਕਤ ਪਦਾਰਥ ਹਰ ਰਸ ਚਾਖੇ
ਜਿਹੜੀਆਂ ਰੱਬੀ ਰੂਹ ਹੈ ਜਿਹੜੀਆਂ ਗੁਰਸਿੱਖ ਰੂਹ ਹੈ ਕਹਿੰਦੇ ਨਾਮ ਰੂਪੀ ਰਸ ਨੂੰ ਚੱਕ ਕੇ ਨਾਮ ਦੇ ਨਾਲ ਜੁੜ ਕੇ ਉਹ ਮੁਕਤੀ ਰੂਪੀ ਪਦਾਰਥ ਨੂੰ ਪ੍ਰਾਪਤ ਕਰ ਲੈਂਦੀਆਂ ਹਨ
ਪਾਵਣ ਜਾਣ ਰਹੇ ਗੁਰ ਰਾਖੇ
ਗੁਰੂ ਨੇ ਫਿਰ ਉਹਨਾਂ ਦਾ ਜਨਮ ਤੇ ਮਰਨ ਜਿਹੜਾ ਹੈ ਉਹ ਖਤਮ ਕਰ ਦਿੱਤਾ ਹੈ ਪੂਰੇ ਗੁਰੂ ਨੇ ਉਹਨਾਂ ਨੂੰ ਜਨਮ ਦੇ ਬਲਨ ਦੇ ਗੇੜ ਦੇ ਵਿੱਚੋਂ ਕੱਢ ਲਿਆ ਸਤਿਗੁਰੂ ਗੁਰੂ ਅਰਜਨ ਸਾਹਿਬ ਨੇ ਬੜਾ ਪਿਆਰਾ ਬਚਨ ਕਿਹਾ ਮਾਲਕ ਜੀ ਕਹਿਣ ਲੱਗੇ ਸਾਰੇ ਦਾ ਸਾਰਾ ਸੰਸਾਰ ਅਗਨ ਰੂਪੀ ਸਮੁੰਦਰ ਦੇ ਵਿੱਚ ਡੁੱਬਦਾ ਪਿਆ ਗੁਰੂ ਨਾਨਕ ਸਾਹਿਬ ਦੇ ਵੀ ਬਚਨ ਪੜ੍ਹਦੇ ਆ ਨਾ ਤੇ ਸਾਰੇ ਵਾਰੜਾ ਭੈਲੇ ਨਿਵਾਸਾ ਪਾਣੀ ਪਾਵਕ ਤੇ ਲੈ ਕੀ ਆ ਪੰਕਜ ਮੋਹ ਪੱਗ ਨਹੀਂ ਚੱਲਦਾ ਸਾਡੇ ਕਦਮ ਫਸੇ ਹੋਏ ਆ ਮੋਹ ਰੂਪੀ ਚੱਕਰ ਦੇ ਵਿੱਚ ਹਮ ਦੇਖਾ ਤੈਂ ਡੁੱਬੀ ਵਾਲੇ ਅਸੀਂ ਡੁੱਬੇ ਹੋਏ ਆ ਅਸੀਂ ਡੁੱਬ ਰਹੇ ਆ ਅਸੀਂ ਡੁੱਬਦਿਆਂ ਨੂੰ ਵੇਖ ਸਤਿਗੁਰੂ ਜੀ ਕਹਿਣ ਲੱਗੇ ਆਪਣੀਆਂ ਨਜ਼ਰਾਂ ਦੇ ਨਾਲ ਵੇਖਿਆ ਲੁਕਾਈ ਨੂੰ ਡੁੱਬਦਿਆਂ ਪਰ ਗੁਰੂ ਅਰਜਨ ਸਾਹਿਬ ਨੇ ਬੜਾ ਪਿਆਰਾ ਬਚਨ ਕਿਹਾ ਬਾਲਕ ਜੀ ਕਹਿਣ ਲੱਗੇ ਅਗਨ ਸਾਗਰ ਬੂਡਤ ਸੰਸਾਰਾ ਸੰਸਾਰ ਅਗਨ ਰੂਪੀ ਸਾਗਰ ਦੇ ਵਿੱਚ ਡੁੱਬ ਰਿਹਾ ਆ ਉਹ ਗੁਰੂ ਕਿਆ ਸਿੱਖਾ ਤੂੰ ਕਿੱਥੇ ਭਟਕਦਾ ਫਿਰਦਾ ਉਹ ਬਾਂਹ ਫੜ ਲੈ ਪੂਰੇ ਗੁਰੂ ਦੀ ਜੁੜ ਜਾ ਪੂਰੇ ਗੁਰੂ ਦੇ ਚਰਨਾਂ ਦੇ ਨਾਲ ਮਾਲਕ ਜੀ ਕਹਿਣ ਲੱਗੇ ਅਗਨ ਸਾਗਰ ਬੂਡਤ ਸੰਸਾਰਾ ਨਾਨਕ ਬਾਹ ਪਕੜ ਸਤਿਗੁਰ ਨਿਸਤਾਰ ਪੂਰਾ ਗੁਰੂ ਤੇਰਾ ਨਿਸਤਾਰਾ ਕਰੇਗਾ ਕਿਉਂਕਿ ਪੂਰੇ ਗੁਰੂ ਦੇ ਬਚਨਾਂ ਦੇ ਵਿੱਚ ਇਹ ਤਾਕਤ ਹੈ ਗੁਰਬਾਣੀ ਕਹੇ ਸੇਵਕ ਜਨ ਮਨ ਹੈ ਪ੍ਰਤੱਖ ਗੁਰੂ ਨਿਸਤਾਰੇ ਮਾਲਕ ਜੀ ਜਨਮ ਮਰਨ ਦੇ ਗੇੜ ਨੂੰ ਕੱਢ ਦਿੰਦੇ ਹਨ
ਸਰਵਰ ਹੰਸਾ ਛੋੜ ਨਾ ਜਾਏ
ਮਾਲਕ ਨੇ ਬਚਨ ਕੇ ਜਿਹੜਾ ਵਾਕਿਆ ਹੀ ਪੁੱਗਿਆ ਹੋਇਆ ਵਾਕਿਆ ਹੀ ਜੁੜਿਆ ਹੋਇਆ ਸਿੱਖ ਹੈ ਨਾ ਉਹ ਕਦੀ ਵੀ ਆਪਣੇ ਗੁਰੂ ਰੂਪੀ ਸਾਗਰ ਨੂੰ ਛੱਡ ਕੇ ਨਹੀਂ ਜਾਏਗਾ ਉਹ ਕਹਿੰਦੇ ਜੀਵਨ ਦੇ ਵਿੱਚ ਜਿੰਨਾ ਮਰਜ਼ੀ ਔਖਾ ਸਮਾਂ ਆ ਜਾਏ ਜੇ ਸੁੱਖ ਦੇ ਤਾਂ ਤੁਰੇ ਅਰਾਧੀ ਦੁੱਖ ਪੀ ਤੁਰੇ ਤੇ ਆਈ ਜੇ ਭੁੱਖ ਦੇ ਤਾਂ ਇਤ ਹੀ ਰਾਜਾ ਦੁੱਖ ਵਿੱਚ ਸੁੱਖ ਮਨਾਈ ਮੈਂ ਉਹਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਆ ਜਿਹੜੇ ਚਾਰ ਛਿੱਲੜਾਂ ਦੀ ਖਾਤਰ ਆ ਜਿਹੜੇ ਲਾਲਚਾਂ ਦੇ ਵੱਸ ਹੋ ਕੇ ਕਹਿਣ ਲੱਗੇ ਜੀ ਅਸੀਂ ਉਧਰ ਚਲੇ ਜਾਣਾ ਜੀ ਅਸੀਂ ਉਧਰ ਚਲੇ ਜਾਣਾ ਜੀ ਜਿਹੜੇ ਧਰਮ ਨੂੰ ਜਿਹੜੇ ਸਿੱਖੀ ਨੂੰ ਛੱਡ ਕੇ ਜਾ ਰਹੇ ਨੇ ਉਹ ਆਪਣੇ ਇਤਿਹਾਸ ਨੂੰ ਪੜੋ ਅਸੀਂ ਤੇ ਅਰਦਾਸ ਜਦੋਂ ਕਰਦੇ ਆ ਨਾ ਜਿੰਨਾ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਤੜੇ ਆਰਿਆਂ ਨਾਲ ਚੀਰੇ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਤੇ ਨਾਲ ਵਚਨ ਕੀ ਕਹੇ ਬਲਾ ਧਰਮ ਨਹੀਂ ਹਾਰਿਆ ਉਹ ਜਿਹੜੇ ਧਰਮ ਨੂੰ ਹਾਰ ਜਾਂਦੇ ਨੇ ਉਹ ਸਿੱਖ ਕਹਾਉਣ ਦੇ ਲਾਇਕ ਨਹੀਂ ਹੈਗੇ ਸਿੱਖ ਉਹ ਹੈ ਜਿਹੜਾ ਧਰਮ ਨੇ ਨਹੀਂ ਹਾਰਦਾ ਜਿਹੜਾ ਧਰਮ ਦੇ ਉੱਪਰ ਪਹਿਰਾ ਦਿੰਦਾ ਤੇ ਫੇਰ ਇਹ ਗੱਲ ਕਹੀ ਹੈ ਤਿੰਨਾਂ ਸਿੰਘਾਂ ਸਿੰਘਣੀਆਂ ਦੀ ਪਵਿੱਤਰ ਕਮਾਈ ਦਾ ਧਿਆਨ ਤੜਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਇਹ ਤਾਂ ਆ ਔਰ ਚੇਤੇ ਰੱਖਿਆ ਜੇ ਗੁਰੂ ਨਾਨਕ ਦੇ ਘਰ ਦੇ ਵਿੱਚ ਕੁਆਂਟਿਟੀ ਦੀ ਨਹੀਂ ਕੁਆਲਿਟੀ ਦੀ ਲੋੜ ਹੈ ਆਇਆ ਸੀ ਨਾ ਸਤਿਗੁਰੂ ਗੁਰੂ ਅਰਜਨ ਸਾਹਿਬ ਦੇ ਚਰਨਾਂ ਦੇ ਵਿੱਚ ਭਾਈ ਮੰਝ ਕਹਿੰਦੇ ਜੀ ਸਿੱਖ ਬਣਾ ਲਓ ਸਤਿਗੁਰੂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਤੇਰੇ ਵਰਗੇ ਸਿੱਖਾਂ ਦੀ ਲੋੜ ਨਹੀਂ ਕਹਿੰਦਾ ਜੀ ਸਮਝ ਨਹੀਂ ਆਈ ਮਾਲਕ ਜੀ ਕਹਿਣ ਲੱਗੇ ਪਹਿਲਾਂ ਕਬਰ ਨੂੰ ਢਾ ਕੇ ਆ ਤੂੰ ਤੇ ਪਹਿਲਾਂ ਹੀ ਗਿਆ ਨਾ ਦੇਖਾ ਪਹਿਲਾਂ ਕਬਰ ਢਾ ਕੇ ਆ ਤਾਂ ਗੁਰੂ ਨਾਨਕ ਦੇ ਘਰ ਦੀ ਸਿੱਖੀ ਮਿਲੇਗੀ ਪਹਿਲਾਂ ਉਧਰੋਂ ਛੱਡ ਕੇ ਆ ਚੇਤੇ ਰੱਖਿਆ ਜੇ ਇੱਥੇ ਸਨਮਾਨ ਇੱਥੇ ਮਾਨ ਇੱਥੇ ਬਖਸ਼ਿਸ਼ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ ਜਿਹੜੇ ਸਮਰਪਿਤ ਨੇ ਜਿਹੜੇ ਵਾਕਿਆ ਦਿਲੋਂ ਜੁੜੇ ਆ ਤਾਂ ਹੀ ਸਤਿਗੁਰੂ ਜੀ ਨੇ ਬਚਨ ਕਹੇ ਨੇ ਮਾਲਕ ਜੀ ਕਹਿਣ ਲੱਗੇ ਸਰਵਰ ਹੰਸਾ ਛੋੜ ਨਾ ਜਾਏ ਜਿਹੜਾ ਸਿੱਖ ਹੈ ਉਹ ਕਦੀ ਗੁਰੂ ਨੂੰ ਗੁਰੂ ਦੀ ਬਾਣੀ ਨੂੰ ਗੁਰੂ ਦੇ ਘਰ ਨੂੰ ਛੱਡ ਕੇ ਨਹੀਂ ਜਾਂਦਾ ਜਿੰਨਾ ਮਰਜ਼ੀ ਉਹਦੇ ਜੀਵਨ ਦੇ ਵਿੱਚ ਔਖਾ ਸਮਾਂ ਆ ਜਾਵੇ
ਪ੍ਰੇਮ ਭਗਤ ਕਰ ਸਹਿਜ ਸਮਾਏ
ਉਹਦੇ ਹਿਰਦੇ ਦੇ ਵਿੱਚ ਪ੍ਰੇਮਾ ਭਗਤੀ ਪੈਦਾ ਹੋ ਜਾਂਦੀ ਇਹ ਜਿਹੜੀ ਬਖਸ਼ਿਸ਼ ਹੈ ਨਾ ਚੇਤੇ ਰੱਖਿਆ ਜੇ ਪ੍ਰਾਪਤ ਤੇ ਹੁੰਦੀ ਆ ਮਿਲਦੀ ਤੇ ਹੈਗੀ ਹੈ ਪਰ ਬੜੀ ਔਖੀ ਪ੍ਰੇਮ ਪ੍ਰੇਮਾ ਭਗਤੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਿਹਾ ਨਾ ਸਾਚ ਕਹੋ ਸੁਣ ਲੇ ਹੋ ਸਭੈ ਜਿਨ ਪ੍ਰੇਮ ਕੀ ਹੋ ਤੇ ਨਹੀਂ ਪਾਇਓ ਮਾਲਕ ਜੀ ਕਹਿਣ ਲੱਗੇ ਗੁਰੂ ਕਾ ਸਿੱਖ ਪ੍ਰੇਮਾ ਭਗਤੀ ਉਹਦੇ ਹਿਰਦੇ ਦੇ ਵਿੱਚ ਪੈਦਾ ਹੋ ਜਾਂਦੀ ਹੈ ਤੇ ਉਹ ਗੁਰੂ ਦਾ ਹੀ ਰੂਪ ਜਿਹੜਾ ਹੋ ਜਾਂਦਾ ਗੁਰੂ ਦੇ ਵਿੱਚ ਹੀ ਸਮਾ ਜਾਂਦਾ ਹੈ
ਸਰਵਰ ਮਹ ਹੰਸ ਹੰਸ ਸੁਮਹ ਸਾਗਰ।
ਵਚਨ ਫਿਰ ਬੜੇ ਪਿਆਰੇ ਗੁਰੂ ਨਾਨਕ ਸਾਹਿਬ ਨੇ ਕਹੇ, ਸਤਿਗੁਰੂ ਜੀ ਕਹਿਣ ਲੱਗੇ ਅਸਲ ਦੇ ਵਿਚ ਨਾ ਜਿਹੜਾ ਸਿੱਖ ਗੁਰੂ ਦੇ ਬਚਨਾਂ ਤੇ ਪਹਿਰਾ ਦਿੰਦਾ, ਮਾਲਕ ਜੀ ਕਹਿਣ ਲੱਗੇ ਉਹਦੇ ਵਿਚ ਸਿੱਖ ਦੇ ਵਿਚ ਤੇ ਗੁਰੂ ਦੇ ਵਿਚ ਅੰਤਰ ਕੋਈ ਨੀ ਜੀ ਰਹਿੰਦਾ। ਇਕ ਵਾਰੀ ਨਾ ਜੋਗੀਆਂ ਨੇ ਪੁੱਛਿਆ ਗੁਰੂ ਨਾਨਕ ਸਾਹਿਬ ਨੂੰ, ਕਹਿੰਦੇ ਸਤਿਗੁਰੂ ਗੁਰੂ ਨਾਨਕ ਸਾਹਿਬ ਤੁਸੀਂ ਇਹ ਗੱਲ ਸਾਨੂੰ ਦੱਸ ਦਿੱਤੀ ਆ ਵੀ ਅਸੀਂ ਇਸ ਸਰੀਰਕ ਪੰਜ ਭੂਤਕ ਸਰੀਰ ਨੂੰ ਤਿਆਗਣਾ ਆ 1547 ਦੀ ਘਟਨਾ, ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੇ ਅਸੀਂ ਤੁਹਾਡੇ ਦਰਸ਼ਨ ਕਰਨੇ ਹੋਣਗੇ ਤੇ ਫਿਰ ਕਿੱਥੋਂ ਦਰਸ਼ਨ ਕਰਾਂਗੇ, ਤੁਸੀਂ ਤੇ ਪੰਜ ਭੂਤਕ ਚੋਲੇ ਨੂੰ ਛੱਡ ਚੱਲੇ ਜੇ। ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਬਚਨ ਬੜੇ ਪਿਆਰੇ ਕਹੇ, ਮਾਲਕ ਜੀ ਕਹਿਣ ਲੱਗੇ ਸਾਡੇ ਦਰਸ਼ਨ ਕਰਨੇ ਆ ਤੇ ਸਾਡਾ ਰੂਪ ਸਾਡਾ ਅੰਗ ਆ ਗੁਰੂ ਅੰਗਦ ਸਾਹਿਬ, ਸਾਡਾ ਅੰਗ। ਬੜੇ ਪਿਆਰੇ ਬਚਨ ਨੇ ਕਵੀ ਸੰਤੋਖ ਸਿੰਘ ਜੀ ਨੇ ਲਿਖੇ, ਕਹਿੰਦੇ ਬਾਬਾ ਮੜੀ ਨਾ ਗੌਰ ਕਿੱਥੇ ਆ ਗੁਰ ਅੰਗਦ ਕੇ ਹੀ ਏ ਮੈਂ। ਤਾਂ ਹੀ ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜਦੋਂ ਪੰਥ ਸਾਜਿਆ ਸੀ ਇਹ ਗੱਲ ਕਹੀ ਸੀ, ਮਾਲਕ ਜੀ ਕਹਿੰਦੇ ਖਾਲਸਾ ਮੇਰੋ, ਸਾਰੇ ਬੋਲੋ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਆਪਣੇ ਸਿੱਖ ਦੇ ਵਿਚ ਨਿਵਾਸ ਰੱਖ ਰਿਹਾ। ਤਾਂ ਹੀ ਇਹ ਬਚਨ ਕਹੇ, ਕਹਿਣ ਲੱਗੇ ਗੁਰੂ ਦੇ ਵਿਚ ਤੇ ਗੁਰੂ ਕੇ ਸਿੱਖ ਦੇ ਵਿਚ ਭੇਦ ਜਿਹੜਾ ਉਹ ਖਤਮ ਹੋ ਜਾਂਦਾ ਹੈ।
ਅਗਾਥ ਕਥਾ ਗੁਰ ਬਚਨੀ ਆਦਰ,
ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ ਇਸ ਵਿਚਾਰ ਨੂੰ ਕਥਨਾ ਬੜਾ ਔਖਾ ਹੈ, ਇਹ ਅਕਥ ਹੈ, ਪਰ ਗੁਰੂ ਕਾ ਸਿੱਖ ਗੁਰੂ ਦੇ ਬਚਨਾਂ ਤੇ ਪਹਿਰਾ ਦੇ ਕੇ ਆਦਰ ਮਾਨ ਸਤਿਕਾਰ ਪ੍ਰਾਪਤ ਕਰ ਲੈਂਦਾ ਹੈ।
ਜਨ ਮੰਡਲ ਇੱਕ ਜੋਗੀ ਬੈਸੇ,
ਅਬੁਰ ਅਵਸਥਾ ਦੇ ਵਿਚ ਗੁਰੂ ਕਾ ਸਿੱਖ ਹੈ, ਗੁਰੂ ਦੇ ਬਚਨਾਂ ਤੇ ਪਹਿਰਾ ਦੇ ਕੇ ਪਹੁੰਚ ਜਾਂਦਾ ਹੈ।
ਨਾਰ ਨਾ ਪੁਰਖ ਕਹੋ ਕੋ ਕੈਸੇ,
ਇੱਥੇ ਬਚਨ ਕਹੇ ਕਹਿਣ ਲੱਗੇ ਉੱਥੇ ਵਿਕਾਰ ਕੋ ਕੋਈ ਨਹੀਂ ਜੇ ਸਕਦੇ, ਉੱਥੇ ਵਿਕਾਰ ਨੇ ਜਿਹੜੇ ਨਾਲ ਨਾ ਪੁਰਖ ਕਹੋ ਕੋ ਕੈਸੇ। ਦੇਖੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ ਨਾ ਜਿਹੜੀ, ਇਹ ਆਤਮਿਕ ਮੰਡਲ ਦੀ ਗੱਲ ਕਰਦੀ, ਆਤਮਿਕ ਇਸ ਯੁਗ ਮੈਂ ਪੁਰਖ ਏਕ ਹੈ ਹੋਰ ਸਗਲੀ ਨਾਰ ਸਬਾਈ, ਸਾਡਾ ਖਸਮ ਆ ਇੱਕ ਪ੍ਰਮਾਤਮਾ ਅਕਾਲ ਪੁਰਖ ਤੇ ਅਸੀਂ ਉਹਦੀਆਂ ਨਾਰਾਂ। ਹਾਂ ਸਾਨੂੰ ਕਿਸੇ ਨੂੰ ਮਰਦ ਦਾ ਸਰੀਰ ਮਿਲ ਗਿਆ, ਕਿਸੇ ਨੂੰ ਔਰਤ ਦਾ ਸਰੀਰ ਮਿਲ ਗਿਆ, ਇਹ ਸਰੀਰ ਤੇ ਇੱਥੇ ਪਹਿਰਾ ਜਾਣੇ ਆ। ਗੁਰੂ ਸਾਹਿਬ ਜੀ ਨੇ ਆਤਮਾ ਦੀ ਗੱਲ ਕੀਤੀ, ਮਾਲਕ ਜੀ ਕਹਿਣ ਲੱਗੇ ਆਤਮਿਕ ਤਲ ਤੇ ਜਦੋਂ ਗੁਰੂ ਕਾ ਸਿੱਖ ਸੋਚਣ ਲੱਗ ਪੈਂਦਾ, ਆਤਮਿਕ ਤਲ ਤੇ ਜਦੋਂ ਪਹੁੰਚ ਜਾਂਦਾ, ਉਹ ਵਿਕਾਰ ਉਹਦੇ ਨੇੜੇ ਨਹੀਂ ਟੁਕਦੇ ਹਨ।
ਤ੍ਰਿਪਾਵਣ ਜੋਤ ਰਹੇ ਵਲਾਈ,
ਫਿਰ ਜਿਹੜੇ ਪਾਸੇ ਨਜ਼ਰ ਮਾਰਦਾ ਗੁਰੂ ਕਾ ਸਿੱਖ ਗੁਰੂ ਦੇ ਬਚਨਾਂ ਤੇ ਪਹਿਰਾ ਦੇ ਕੇ ਉਹਦੀ ਆਤਮਿਕ ਅਵਸਥਾ ਇੰਨੀ ਕਿ ਬਲਵਾਨ ਇੰਨੀ ਕਿ ਉੱਚੀ ਹੋ ਜਾਂਦੀ ਆ। ਕਹਿੰਦੇ ਉਹ ਜਿਹੜੇ ਪਾਸੇ ਨਜ਼ਰ ਮਾਰਦਾ ਉਹਨੂੰ ਤਿੰਨੇ ਭਵਨਾਂ ਦੇ ਵਿਚ ਭਾਵ ਕੇ ਹਰ ਪਾਸੇ ਪ੍ਰਮਾਤਮਾ ਅਕਾਲ ਪੁਰਖ ਦੀ ਜੋਤ ਨਜ਼ਰ ਆਉਂਦੀ ਹੈ।
ਸੁਰ ਨਰ ਨਾਥ ਸੱਚੇ ਸਰਣਾਈ,
ਜਾਣ ਲੈਂਦਾ ਕਿ ਸਾਰੇ ਦੇ ਨਾਰੇ ਸੁਰ ਨਰ ਮੁੰਡ ਜਨ ਸਭ ਕੁਝ ਜਿਹੜਾ ਉਹ ਪ੍ਰਮਾਤਮਾ ਦੀ ਸ਼ਰਨ ਦੇ ਵਿਚ ਜਿਹੜੇ ਉਹ ਪਏ ਹੋਏ ਹਨ।
ਆਨੰਦ ਮੂਲ ਅਨਾਥ ਆਧਾਰੀ,
ਸਿੱਖ ਦੀ ਆਨੰਦ ਦੇ ਮੂਲ ਅਨਾਥਾਂ ਦੇ ਨਾਥ ਸਾਰਿਆਂ ਦੇ ਆਸਰੇ ਦੇ ਨਾਲ ਸਾਂਝ ਬਣ ਜਾਂਦੀ ਹੈ।
ਗੁਰਮੁਖ ਭਗਤ ਸਹਿਜ ਵਿਚਾਰੀ,
ਗੁਰਮੁਖ ਦੇ ਅੰਦਰ ਪ੍ਰੇਮਾ ਭਗਤੀ ਪੈਦਾ ਹੋ ਜਾਂਦੀ ਹੈ ਤੇ ਉਹਦੇ ਜੀਵਨ ਦੇ ਵਿਚ ਸਹਿਜ ਜਿਹੜਾ ਉਹ ਪ੍ਰਾਪਤ ਬਣ ਜਾਂਦਾ ਹੈ।
ਭਗਤ ਵਸ਼ਲ ਪੈ ਕਾਟਣ ਹਾਰੇ,
ਪਰਮਾਤਮਾ ਅਕਾਲ ਪੁਰਖ ਜੀ ਆਪਣੀ ਭਗਤੀ ਨਾਲ ਪਿਆਰ ਕਰਨ ਵਾਲਿਆ ਤੇ ਸਾਰੇ ਦੇ ਸਾਰੇ ਡਰਾਂ ਨੂੰ ਦੂਰ ਕਰਨ ਵਾਲੇ ਹਨ।
ਮੋ ਮੈਂ ਮਾਰ ਮਿਲੇ ਭਗਤਾਰੇ,
ਜਿਹੜੇ ਗੁਰੂ ਕੇ ਸਿੱਖ ਆਪਣੀ ਹੋਮੇ ਨੂੰ ਮੁਕਾ ਲੈਂਦੇ ਆ, ਕਹਿਣ ਲੱਗੇ ਉਹ ਹੋਮੇ ਨੂੰ ਮਾਰ ਕੇ ਪ੍ਰਮਾਤਮਾ ਦੀ ਅਭੇਦਤਾ ਪ੍ਰਾਪਤ ਕਰਦੇ ਹਨ।
ਨਾਨਕ ਜਤਨ ਕਰ ਕਾਲ ਸੰਤਾਏ,
ਕਹਿਣ ਲੱਗੇ ਮਨਮੁੱਖਾਂ ਦੇ ਉੱਪਰ ਹਰ ਵੇਲੇ ਮੌਤ ਦਾ ਸਹਿਮ ਮੌਤ ਦਾ ਡਰ ਹੈ ਜਿਹੜਾ ਉਹ ਬਣਿਆ ਰਹਿੰਦਾ ਹੈ।
ਮਰਨ ਲਿਖਾਏ ਮੰਡਲ ਮਹਿਆਏ,
ਇਸ ਸੰਸਾਰ ਦੇ ਵਿਚ ਆਇਆ ਤੇ ਆਪਣੀ ਮੌਤ ਦਾ ਦਿਨ ਮੁਕਰਰ ਕਰਵਾ ਕੇ ਆਇਆ, ਲਿਖਵਾ ਕੇ ਆਇਆ ਹੈ।
ਜਨਮ ਪਦਾਰਥ ਡੁੱਬਦਾ ਖੋਵਾ,
ਮਨਮੁੱਖ ਬੰਦਾ ਆਪਣੇ ਇਸ ਕੀਮਤੀ ਜਨਮ ਪਦਾਰਥ ਨੂੰ ਡੁੱਬਦਾ ਦੇ ਵਿਚ ਵਹਿਮਾਂ ਤੇ ਭਰਮਾਂ ਦੇ ਵਿਚ ਜਿਹੜਾ ਉਹ ਵਿਅਰਥ ਗਵਾ ਲੈਂਦਾ ਹੈ।
ਆਪ ਨਚੀਨਸ ਭ੍ਰਮ ਭ੍ਰਮ ਰੋਵੈ,
ਮਨਮੁੱਖ ਬੰਦਾ ਆਪਣੇ ਆਪ ਨੂੰ ਨਹੀਂ ਪਹਿਚਾਣਦਾ। ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ ਜਨ ਨਾਨਕ ਬਿਨ ਆਪਾ ਚੀਨੈ ਮਿਟੈ ਨਾ ਭਰਮ ਕੀ ਕਾਈ। ਬੰਦੇ ਖੋਜ ਦਿਲ ਹਰ ਰੋਜ਼ ਆਪਣੇ ਆਪ ਨੂੰ ਪਛਾਣ, ਪਰ ਮਨਮੁਖ ਬੰਦਾ ਜਿਹੜਾ ਆਪ ਨਾ ਚੀਨੈ ਭਰਮ ਭਰਮ ਰੋਵੈ, ਉਹ ਭਟਕਣਾ ਦੇ ਵਿੱਚ ਆਪਣਾ ਜੀਵਨ ਬਰਬਾਦ ਕਰ ਲੈਂਦਾ ਹੈ।
ਕਹਿਤਾ ਪੜਤਾ ਸੁਣਤਾ ਏਕ,
ਗੁਰਸਿੱਖ ਪਿਆਰਾ ਜਿਹੜਾ ਗੁਰਮੁਖ ਹੈ ਕਹਿੰਦੇ ਉਹ ਜਪਦਾ ਵੀ ਇੱਕ ਨੂੰ ਹੈ, ਸੁਣਦਾ ਵੀ ਇੱਕ ਨੂੰ ਹੈ, ਤੇ ਕਹਿਣ ਲੱਗੇ ਜੇ ਉਹਨੇ ਪੜ੍ਹਨਾ ਵੀ ਹੈ ਤੇ ਉਹ ਕੇਵਲ ਇੱਕ ਪ੍ਰਮਾਤਮਾ ਅਕਾਲ ਪੁਰਖ ਦੇ ਨਾਮ ਨੂੰ ਪੜ੍ਹਦਾ ਤੇ ਜਪਦਾ ਹੈ।
ਧੀਰਜ ਧਰਮ ਧਰਣੀ ਧਰ ਤੇ,
ਉਹਦੇ ਹਿਰਦੇ ਦੇ ਵਿੱਚ ਕੇਵਲ ਤੇ ਕੇਵਲ ਪ੍ਰਮਾਤਮਾ ਅਕਾਲ ਪੁਰਖ ਦੀ ਟੇਕ ਆਸ ਤੇ ਭਰੋਸਾ ਜਿਹੜਾ ਉਹ ਬਣਿਆ ਰਹਿੰਦਾ ਹੈ।
ਜਦ ਸਤ ਸੰਜਮ ਹਿਰਦੈ ਸਮਾਏ,
ਆਤਮਿਕ ਪੱਧਰ ਤੇ ਗੁਰੂ ਕਾ ਸਿੱਖ ਬੜਾ ਉੱਚਾ ਚਲਾ ਜਾਂਦਾ ਹੈ। ਕਹਿਣ ਲੱਗੇ ਉਹਦੇ ਜੀਵਨ ਦੇ ਵਿੱਚ ਜਤ ਸਤ ਸੰਜਮ ਇਹ ਸ਼ੁਭ ਗੁਣ ਜਿਹੜੇ ਨੇ ਉਹ ਪੈਦਾ ਹੋ ਜਾਂਦੇ ਹਨ।
ਚੌਥੇ ਪਦ ਕਉ ਜੇ ਮਨ ਪਤੀਆਏ,
ਚੌਥੀ ਅਵਸਥਾ ਹੈ ਤੁਰੀ ਅਵਸਥਾ, ਗੁਰਮੁਖ ਪਿਆਰਾ ਗੁਰਸਿੱਖ ਪਿਆਰਾ ਚੌਥੀ ਅਵਸਥਾ ਦੇ ਵਿੱਚ ਸਹਿਜ ਸੁਭਾਈ ਪਹੁੰਚ ਜਾਂਦਾ ਹੈ।
ਸਾਚੇ ਨਿਰਮਲ ਮੈਲ ਨਾ ਲਾਗੈ,
ਪਰਮਾਤਮਾ ਅਕਾਲ ਪੁਰਖ ਜੀ ਆਪ ਨਿਰਮਲ ਨੇ ਤੇ ਉਹਨਾਂ ਦਾ ਨਾਮ ਵੀ ਨਿਰਮਲ ਹੈ, ਤੇ ਪਰਮਾਤਮਾ ਅਕਾਲ ਪੁਰਖ ਦਾ ਨਾਮ ਹੈ ਨਾ ਜਿਹੜਾ, ਕਹਿਣ ਲੱਗੇ ਇਹਦੀ ਖਾਸੀਅਤ ਹੈ ਕਿ ਭਰੀਐ ਮਤ ਪਾਪਾਂ ਕੈ ਸੰਗੋ ਧੋਪੈ ਨਾਵੇਂ ਕੇ ਰੰਗ। ਇਹ ਮੈਲੇ ਹਿਰਦਿਆਂ ਨੂੰ ਨਿਰਮਲ ਕਰਨ ਵਾਲਾ ਆ। ਸੋ ਨਿਰਮਲ 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 ਹਰ ਗੁਣ ਗਾਵੈ, ਸੋ ਭਾਈ ਮੇਰੇ ਮਨ ਭਾਵੈ। ਮਾਲਕ ਜੀ ਕਹਿਣ ਲੱਗੇ ਪਰਮਾਤਮਾ ਆਪ ਨਿਰਮਲ ਨੇ ਤੇ ਪਰਮਾਤਮਾ ਅਕਾਲ ਪੁਰਖ ਦਾ ਨਾਮ ਵੀ ਜਿਹੜਾ ਨਿਰਮਲ ਆ, ਤੇ ਜਿਹੜੇ ਨਾਮ ਨਾਲ ਜੁੜ ਜਾਂਦੇ ਆ ਉਹ ਵੀ ਨਿਰਮਲ ਹੋ ਜਾਂਦੇ ਆ, ਉਹਨਾਂ ਨੂੰ ਵਿਕਾਰਾਂ ਦੀ ਮੈਲ ਨਹੀਂ ਲੱਗਦੀ ਹੈ।
ਗੁਰ ਕੈ ਸ਼ਬਦ ਧਰਮ ਭਉ ਭਾਗੈ,
ਗੁਰੂ ਦੇ ਵਚਨਾਂ ਨਾਲ ਜੁੜ ਕੇ ਗੁਰੂ ਦੇ ਸ਼ਬਦ ਨਾਲ ਜੁੜ ਕੇ ਜੀਵਨ ਦੇ ਵਿੱਚੋਂ ਭਰਮ ਤੇ ਭਉ ਜਿਹੜੇ ਉਹ ਮੁੱਕ ਜਾਂਦੇ ਹਨ।
ਮੂਰਤ ਮੂਰਤ ਆਦਿ ਅਨੂਪ,
ਨਾਨਕ ਸਾਹਿਬ ਨੇ ਵਚਨ ਬੜੇ ਪਿਆਰੇ ਕਹੇ ਜੇ। ਮਾਲਕ ਜੀ ਕਹਿਣ ਲੱਗੇ ਜੀ ਦੀ ਸੂਰਤ ਸਾਰਿਆਂ ਤੋਂ ਸੋਹਣੀ ਆ, ਮਾਲਕ ਜੀ ਕਹਿਣ ਲੱਗੇ ਜੀ ਦੀ ਹਸਤੀ ਸਭ ਤੋਂ ਵੱਖਰੀ ਨਿਆਰੀ ਆ, ਮਾਲਕ ਜੀ ਕਹਿਣ ਲੱਗੇ ਜਿਹੜਾ ਆਦ ਅਨੂਪ ਜਿਹੜਾ ਸਾਰਿਆਂ ਤੋਂ ਵੱਖਰਾ ਜਾਂ ਜਿਹੜਾ ਸਾਰਿਆਂ ਤੋਂ ਨਿਰਾਲਾ ਹੈ।
ਨਾਨਕ ਜਾਚੈ ਸਾਚ ਸਰੂਪ,
ਸਤਿਗੁਰੂ ਜੀ ਨੇ ਵਚਨ ਕਹੇ, ਮਾਲਕ ਜੀ ਕਹਿਣ ਲੱਗੇ ਉਸ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਅਸੀਂ ਮੰਗ ਕਰਦੇ ਆਂ, ਜਿਹੜਾ ਜਿਹਦੀ ਹਸਤੀ ਬੜੀ ਨਿਰਾਲੀ ਆ, ਜਿਹਦੀ ਹਸਤੀ ਬੜੀ ਵੱਖਰੀ ਆ, ਜਿਹਦਾ ਸਵਰੂਪ ਬੜਾ ਨਿਰਾਲਾ ਆ, ਕਹਿੰਦੇ ਉਹਦੇ ਚਰਨਾਂ ਦੇ ਵਿੱਚ ਇੱਕ ਮੰਗ ਆ। ਤੇ ਮੰਗ ਕੀ ਹੈ? ਕਹਿਣ ਲੱਗੇ ਪਰਮਾਤਮਾ ਤੁਹਾਡੇ ਦਰ ਤੇ ਆਇਆ, ਮੈਨੂੰ ਨਾਮ ਦੀ ਦਾਤ ਦਿਓ। ਸਾਨੂੰ ਨਾ ਮੰਗਣਾ ਕੋਈ ਨੀ ਜੇ ਆਉਂਦਾ, ਮੈਂ ਇੱਕ ਬੇਨਤੀ ਕਰਕੇ ਸਮਾਪਤੀ ਕਰਨੀ ਹੈ। ਬਾਬਾ ਫਰੀਦ ਸਾਹਿਬ ਨੇ ਨਾ ਪਰਮਾਤਮਾ ਅਕਾਲ ਪੁਰਖ ਦੇ ਦਰ ਤੇ ਇੱਕ ਬੇਨਤੀ ਕੀਤੀ ਹੈ। ਬਾਬਾ ਭਗਤ ਫਰੀਦ ਸਾਹਿਬ ਨੇ ਕਹਿੰਦੇ ਰੱਬ ਦੇ ਦਰ ਤੇ ਗਏ ਤੇ ਝੋਲੀ ਅੱਡ ਲਈ। ਰੱਬ ਜੀ ਕਹਿਣ ਲੱਗੇ ਵੀ ਦੱਸੋ ਕੀ ਦਈਏ? ਕਹਿੰਦੇ ਕਿ ਜੀ ਮੰਗਤਿਆਂ ਨੂੰ ਜੋ ਕੁਝ ਦੇਈਦਾ ਉਹ ਕੁਝ ਦੇ ਦਿਓ। ਕਹਿਣ ਲੱਗੇ ਕੋਈ ਮੰਗ ਹੈਗੀ ਤੇ ਦੱਸ ਦਿਓ, ਦੱਸੋ ਕੀ ਚਾਹੀਦਾ। ਤੇ ਭਗਤ ਫਰੀਦ ਸਾਹਿਬ ਨੇ ਪਤਾ ਕੀ ਮੰਗਿਆ? ਕਹਿਣ ਲੱਗੇ ਆ ਮਾਲਕ, ਤੁਹਾਡੇ ਦਰ ਤੇ ਆਇਆ ਤੇ ਮੰਗਤਾ ਬਣ ਕੇ ਆਇਆ, ਆ ਮੇਰੀ ਝੋਲੀ ਅੱਡੀ ਹੋਈ ਵੇਖ ਲਓ, ਮੇਰੀ ਝੋਲੀ ਦੇ ਵਿੱਚ ਕੁਛ ਪਾਓ। ਪਰਮਾਤਮਾ ਜੀ ਕਹਿੰਦੇ ਕੀ ਪਾਈਏ? ਤੇ ਬਾਬਾ ਫਰੀਦ ਸਾਹਿਬ ਜੀ ਕਹਿਣ ਲੱਗੇ ਜੇ ਪਾਉਣਾ ਹੈ ਤੇ ਮਾਲਕਾ ਬੰਦਗੀ ਪਾ ਦੇ। ਬਚਨ ਬੜੇ ਪਿਆਰੇ ਨੇ, ਤੇਰੀ ਪਨਾਹ ਖੁਦਾਏ ਤੂੰ ਬਖਸ਼ੰਦਗੀ, ਸ਼ੇਖ ਫਰੀਦੈ ਖੈਰ ਤੀਜੈ ਬੰਦਗੀ। ਕਿਤੇ ਸਾਨੂੰ ਵੀ ਗੁਰੂ ਦੇ ਕੋਲੋਂ, ਕਿਤੇ ਸਾਨੂੰ ਵੀ ਪਰਮਾਤਮਾ ਅਕਾਲ ਪੁਰਖ ਦੇ ਕੋਲੋਂ ਇਹ ਦਾਤ ਮੰਗਣੀ ਆ ਜਾਏ, ਵਿਸਲ ਨਾਹੀ ਦਾਤਾਰ ਆਪਣਾ ਨਾਮ ਦੇਹੋ। ਗੁਰੂ ਸਾਹਿਬ ਦੀ ਕਿਰਪਾ ਕਰਨ, ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦੁਆਰਾ ਬਖਸ਼ਿਸ਼ ਕੀਤਾ ਹੋਇਆ ਪਵਿੱਤਰ ਹੁਕਮਨਾਮਾ, ਜਿਸ ਦੀ ਵਿਚਾਰ ਆਪਾਂ ਸਾਰਿਆਂ ਨੇ ਗੁਰੂ ਚਰਨਾਂ ਦੇ ਵਿੱਚ ਬੈਠ ਕੇ ਸਾਂਝੀ ਕੀਤੀ ਹੈ, ਬਹੁਤ ਬਹੁਤ ਧੰਨਵਾਦ ਸਮੁੱਚੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੁੱਚੇ ਪ੍ਰਬੰਧ ਦਾ, ਸਮੁੱਚੇ ਪ੍ਰਬੰਧਕਾਂ ਦਾ। ਵਿਸ਼ੇਸ਼ ਤੌਰ ਤੇ ਧੰਨਵਾਦ ਜਥੇਦਾਰ ਸਿੰਘ ਸਾਹਿਬ ਯਾਨੀ ਜਗਤਾਰ ਸਿੰਘ ਜੀ ਹੈੱਡ ਗ੍ਰੰਥੀ, ਜਿਨ੍ਹਾਂ ਨੇ ਵਿਸ਼ੇਸ਼ ਤੌਰ ਤੇ ਹੁਕਮ ਕਰਕੇ ਇੱਥੇ ਹਾਜ਼ਰੀ ਭਰਨ ਦਾ ਜਿਹੜਾ ਆ ਉਹ ਮੌਕਾ ਦਿੱਤਾ ਹੈ। ਬਹੁਤ ਬਹੁਤ ਧੰਨਵਾਦ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ, ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ। ਆਓ ਆਖਰੀ ਪੰਕਤੀਆਂ ਪੜ੍ਹ ਕੇ ਆਪਾਂ ਸ਼ਬਦ ਦੀ ਵਿਚਾਰ ਹੈ ਜਿਹੜੀ ਇਹਦੀ ਸਮਾਪਤੀ ਕਰਦੇ ਹਾਂ।
ਸਾਚੇ ਨਿਰਮਲ ਮੈਲ ਨਾ ਲਾਗੈ, ਗੁਰ ਕਾ ਸ਼ਬਦ ਪਰਮ ਪਉ ਭਾਗੈ, ਸੂਰਤ ਮੂਰਤ ਆਦਿ ਅਨੂਪ, ਨਾਨਕ ਰਾਜੈ ਸਾਚ ਸਰੂਪ। ਖਾਲਸਾ।